ਹਿਰਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਚਰਨ ਗਈ ਦਰਬਾਰੀ ਮੋਕੋ ਚਰਾਇ ਸ਼ਾਸਤਰ ਖਾਟ ਪਿੰਗ ਗਰਮ ਚੜ ਜਾਏ ਅੰਧ ਲਖੈ ਬਦਲ ਸੁਣੈ ਜੋ ਕਾਲ ਕਿਰਪਾ ਕਰਾਏ।
ਸਤਨਾਮ ਵਾਹਿਗੁਰੂ ਜੀ। ਪੁੰਨ ਅਧਿਆਨ ਸ਼ਿਕਾਰ ਸੁਧਾਰੇ ਇਤਤ ਬਿਚਰਤ ਮਿਰਗਨ ਨਿਹਾਰੇ। ਪੁੰਨ ਅਧਿਆਨ ਸ਼ਿਕਾਰ ਸੁਧਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰੂ ਜੀ ਦੀ ਅਧਿਆਨ ਕਿਰਪਾਲਤਾ ਸਦਕਾ ਆਪਾਂ ਸਾਰੇ ਸਰੋਤਾ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੇ ਹਾਂ। ਇਹ ਗੁਰ ਇਤਿਹਾਸ ਦੀ ਕਥਾ ਲੜੀਵਾਰ ਚੱਲ ਰਹੀ ਹੈ। ਸਾਗੋ ਕੀ ਤਲਵੰਡੀ ਦੇ ਅੰਦਰ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਡੇਰਾ ਹੈ। ਸਤਿਗੁਰੂ ਸ਼ਿਕਾਰ ਵਾਸਤੇ ਚੱਲੇ, ਮਾਈ ਦੇਸਾ ਨੇ ਆ ਕੇ ਪੁੱਤਰ ਦੀ ਕਾਮਨਾ ਦੇ ਨਾਲ ਸਤ ਵਿੱਚ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਨੇ ਖੁਸ਼ ਹੋ ਕੇ ਕਹਿੰਦੀ ਮਾਈ ਫਿਰ ਦੁਬਾਰਾ ਪੜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਕਾਮਨਾ ਜਾਣ ਕੇ ਇਹਨੂੰ ਪੁੱਤਰ ਦੀ ਬਖਸ਼ਿਸ਼ ਕੀਤੀ। ਜਦੋਂ ਸਿੰਘ ਲਿਖਿਆ ਹੋਇਆ ਕਾਗਜ਼ ਪਕੜਾਉਣ ਲੱਗਾ, ਕਹਿੰਦੇ ਮਹਾਰਾਜ ਇਹ ਤਾਂ ਸਾਤਾ ਬਣ ਗਿਆ, ਇੱਕ ਇਹਦਾ ਮੂੰਹ ਜਿਹੜਾ ਸੀ ਖੁੱਲਾ ਰਹਿ ਗਿਆ। ਮਹਾਰਾਜ ਕਹਿੰਦੇ ਸੱਤ ਹੀ ਹੋਣਗੇ। ਇਹ ਕੌਤਕ ਸਤਿਗੁਰੂ ਮਹਾਰਾਜ ਦੀ ਕਰਕੇ ਅੱਗੇ ਸਾਧ ਸੰਗ ਜੀ ਚੱਲੇ ਨੇ। ਜਿਸ ਤਰ੍ਹਾਂ ਅੱਗੇ ਇਤਿਹਾਸ ਕਥਾ ਲੜੀਵਾਰ ਆ ਰਹੀ, ਆਪ ਸਰਵਣ ਕਰੋ।
ਉਹਨੇ ਸ਼ਿਕਾਰ ਸੁਧਾਰੇ
ਸਤਿਗੁਰੂ ਮਹਾਰਾਜ ਜੀ ਫਿਰ ਉਜਾੜ ਜੰਗਲ ਨੂੰ ਸ਼ਿਕਾਰ ਵਾਸਤੇ ਚੱਲ ਪਏ।
ਤੁੱਤ ਵਿਚਰਤ ਮ੍ਰਿਗਨ ਨਿਹਾਰੇ
ਇੱਧਰ ਤੇ ਉੱਧਰ ਵਿਚਰਦੇ ਕਰਦੇ ਨੇ, ਹਰਨਾਂ ਦੇ ਤਾਈ ਵੇਖਦੇ
ਨਹੀਂ। ਅਖੇਰ ਕਹੁ ਤੇ ਪਾਵਾ
ਸਤਿਗੁਰ ਜੀ ਸ਼ਿਕਾਰ ਜਿਹੜਾ ਸੀ ਕਿਤਿਓਂ ਵੀ ਸਤਿਗੁਰੂ ਮਹਾਰਾਜ ਜੀ ਨੂੰ ਨਾ ਲੱਭਾ।
ਸਿੰਘਨ ਸਨ ਪ੍ਰਭੂ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਦੇ ਸਾਥੀ ਸਿੰਘਾਂ ਦੇ ਤਾਈ ਕਹਿਣ ਲੱਗੇ
ਇਹ ਸਿੱਖ ਨੇ ਕੰਗਾ ਨਾ ਕਰਿਓ।
ਕਹਿੰਦੇ ਹੋ ਕਿਹੜਾ ਸਿੰਘ ਹੈ ਸਾਡੇ ਜਿਸ ਨੇ ਸਵੇਰੇ ਉੱਠ ਕੇ ਕੇਸਾਂ ਦੇ ਅੰਦਰ ਕੰਗਾ ਜਿਹੜਾ ਨਹੀਂ ਕੀਤਾ,
ਜਿਸ ਤੇ ਨਾ ਸ਼ਿਕਾਰ ਕਰ ਪਰਿਓ,
ਜਿਸ ਕਰਕੇ ਸ਼ਿਕਾਰ ਜਿਹੜਾ ਸੀ ਸਾਡੇ ਅੱਜ ਹੱਥ ਵਿੱਚ ਨਹੀਂ ਪ੍ਰਾਪਤ ਹੋਇਆ।
ਸਭ ਨੇ ਇੱਕ ਨਾ ਕਹਿ ਦੇਣਾ,
ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਸਾਹਿਬ ਸਿੰਘ ਜੀ ਇੱਕ ਸਹਿਬ ਨੇ ਕਹਿ ਦਿੱਤਾ
ਮੈਂ ਕੰਗਾ ਕਿਸਨ ਨੇ ਕੀਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਆਪਣੇ ਕੇਸਾਂ ਵਿੱਚ ਕੰਗਾ ਨਹੀਂ ਕੀਤਾ, ਅੱਜ
ਹੁਕਮ ਕਰਿਓ ਆਪ ਹੀ ਕਰ ਲੀਜੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅੱਗੇ ਤੋਂ ਸਾਵਧਾਨ ਹੋ ਤੇ ਹੁਣੇ ਕੰਗਾ ਕੇਸਾਂ ਦੇ ਵਿੱਚ ਕਰ,
ਬਣੋ ਸੁਚੇਤ ਮਲੀ ਜੈ
ਸੂਰਨ ਛੇਤੀ ਹੀ ਤੇ ਇਸ ਤਰ੍ਹਾਂ ਕੰਗਾ ਕਰਕੇ ਤੇ ਸਾਵਧਾਨ ਹੋ ਕੇ ਫੇਰ ਸਾਡੇ ਨਾਲ ਮਿਲ।
ਅਦਸ਼ਨ ਤਿੰਨ ਸੁਣ ਕੇ ਕਰਨੀ ਨਾ।
ਉਸ ਵੇਲੇ ਸਤਿਗੁਰਾਂ ਦੇ ਬੋਲ ਸਹਿਣ ਸੁਣ ਕੇ ਉਹ ਸਿੰਘ ਨੇ ਕੰਗਾ ਕਿਸਾਂ ਦੇ ਕਰ ਲਿਆ।
ਮਲਾਏ ਪਿਆਨੋ ਕੀ
ਨਾਲ ਮਿਲਾ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਗੇ ਚੱਲਣਾ ਕੀਤਾ।
ਹੁਣ ਉਦਿਆਨ ਵਿਖੇ ਜਾ ਫਿਰੇ
ਸਿੰਘ ਜੀ, ਜਿਸ ਵੇਲੇ ਫੇਰ ਸਤਿਗੁਰੂ ਮਹਾਰਾਜ ਜੀ ਉਜਾੜ ਦੇ ਵਿਚਰੇ,
ਸ਼ਿਕਾਰ ਕੋ ਮਾਰਨ ਕਰੇ,
ਸ਼ਿਕਾਰ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਨੇ ਉਸ ਨੂੰ ਮਾਰਨਾ ਕੀਤਾ।
ਅਤੇ ਪ੍ਰਭੂ ਸਭ ਕੋ ਸਮਝਾਇਓ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਿਕਾਰ ਤੋਂ ਵਾਪਸ ਮੁੜੇ ਤੇ ਸਾਰੇ ਸਿੰਘਾਂ ਨੂੰ ਸਮਝਾਇਆ,
ਸਿੰਘਨ ਕੋ ਐਸੇ ਬਣ ਆਇਓ।
ਭਾਈ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਸਿੰਘ ਨੇ ਅੰਮ੍ਰਿਤਧਾਰੀ ਤੇ ਉਹਨਾਂ ਨੂੰ ਇਸੇ ਤਰ੍ਹਾਂ ਬਣਿਆ ਹੁੰਦਾ ਹੈ।
ਸਚੇਤ ਸਗਲ ਪ੍ਰਕਾਰੇ
ਇਸ ਤਰ੍ਹਾਂ ਉਹਨਾਂ ਨੂੰ ਹਮੇਸ਼ਾ ਵਾਸਤੇ ਸਾਵਧਾਨਤਾ ਰੱਖਣੀ ਚਾਹੀਦੀ ਹੈ।
ਚੜਨ ਸਮੇਂ ਅਰਦਾਸ ਉਚਾਰੇ,
ਜਿਸ ਵੇਲੇ ਚੜਨਾ ਹੈ ਕਿਸੇ ਪਾਸੇ ਨੂੰ ਵੀ ਕਿਸੇ ਕੰਮ ਨੂੰ ਜਾਣਾ ਤੇ ਅਰਦਾਸ ਕਰਕੇ ਜਾਣਾ ਹੈ।
ਕਾਰਜ ਸਰਬ ਸਿੱਧ ਹੋਏ ਜਾਤੇ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਵਧਾਨਤਾ ਚਾਹੀਦੀ, ਅਰਦਾਸ ਕਰਕੇ ਜਾਵੇ ਸਾਰੇ ਕੰਮ ਜਿਹੜੇ ਉਹ ਸਿੱਧ ਪੂਰੇ ਹੋ ਜਾਂਦੇ ਨੇ।
ਦੋਨੋ ਬਿਨ ਕਹੂੰ ਪ੍ਰਿਆ ਤੇ,
ਸਾਵਧਾਨਤਾ ਸੁਚੇਤੀ ਤੋਂ ਬਿਨਾਂ ਤੇ ਇਸੇ ਤਰ੍ਹਾਂ ਅਰਦਾਸ ਕੀਤੇ ਤੋਂ ਬਿਨਾਂ ਕਿਸੇ ਪਾਸੇ ਨੂੰ ਵੀ ਨਾ ਚੱਲਣਾ ਕਰੇ।
ਸੁਣ ਕੇ ਸੀਗ ਸਭ ਨੂੰ ਮਾਨੀ,
ਸਾਂਝੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖਿਆ ਸਾਰਿਆਂ ਨੇ ਮੰਨ ਲਈ।
ਆਪਸੀ ਬਦਨ ਬਖਾਨੀ,
ਜੈਸੇ ਆਪ ਸਤਿਗੁਰੂ ਮਹਾਰਾਜ ਜੀ ਨੇ ਸਵਾਇ ਮਨ ਮੁਖੋਂ ਉਚਾਰਨ ਕੀਤੇ,
ਆਏ ਬਰਾਜੇ ਸਤਿਗੁਰੂ ਡੇਰੇ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੇਰ ਆਪਣੇ ਡੇਰਾ ਜੋ ਸਾਧੂ ਕੀ ਤਲਵੰਡੀ ਦਮਾ ਸਾਹਿਬ ਟਿਕਾਣਾ ਉੱਥੇ ਆ ਬਰਾਜੇ।
ਸਭ ਤਾਇਸ ਫਿਰੇ ਸਵੇਰੇ,
ਸਤਿਗੁਰੂ ਮਹਾਰਾਜ ਜੀ ਰਾਤ ਬਤੀਤ ਕਰਕੇ ਤੇ ਸਵੇਰ ਚੜੇ ਸਾਧ ਸੰਗ ਜੀ ਅਸਤ ਹੋਏ।
ਬੈਠੋ ਨਿਕਟ ਖਾਲਸਾ ਆਏ,
ਸਤਿਗੁਰੂ ਮਹਾਰਾਜ ਜੀ ਦੇ ਆਸੇ ਪਾਸੇ ਜੋ ਸੰਤ ਸਿਪਾਹੀ ਖਾਲਸਾ ਆ ਕੇ ਬੈਠ ਗਿਆ।
ਅਤੇ ਸੰਗਤ ਫਲਕੋ ਪਾਏ,
ਸਤਿਗੁਰੂ ਮਹਾਰਾਜ ਜੀ ਦੇ ਸੰਗਤਾਂ ਦਰਸ਼ਨ ਕਰਦੀਆਂ ਤੇ ਦਰਸ਼ਨਾਂ ਦਾ ਫਲ ਪ੍ਰਾਪਤ ਕਰ ਰਹੀਆਂ ਨੇ।
ਉਥੋਂ ਦੀਰਘ ਘਟਕੋ ਭਰਿਓ,
ਸੰਗ ਜੀ ਦੁੱਧ ਦਾ ਘੜਾ ਜਿਹੜਾ ਸੀ ਭਰ ਕੇ
ਜੇਕਰ ਆਨ ਦਰਸ਼ਕੋ ਕਰਿਓ।
ਸਿੰਘ ਨੇ ਸਤਿਗੁਰੂ ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ।
ਦੂਜਨ ਕੀਨ ਬਸੇ ਕਿਸ ਗ੍ਰਾਮੂ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਨੇ ਕਿ ਭਾਈ ਤੂੰ ਕਿੱਥੇ ਕਿਹੜੇ ਪਿੰਡ ਵਿਚ ਰਹਿਣਾ,
ਤੋਰ ਪਿਤਾ ਅਰ ਤੂੰ ਕਿਆ ਨਾਮ,
ਤੇਰਾ ਨਾਮ ਕੀ ਹੈ ਤੇ ਤੇਰੇ ਪਿਤਾ ਦਾ ਨਾਮ ਕੀ ਹੈ।
ਸ੍ਰੀ ਗੁਰੂ ਤੇ ਸੁਣ ਸਕਲ ਬਤਾਈ,
ਸਾਧ ਜੀ ਸਤਿਗੁਰੂ ਮਹਾਰਾਜ ਜੀ ਤੋਂ ਸੁਣ ਕੇ ਤੇ ਸਿੱਖ ਨੇ ਸਾਰੀ ਗੱਲ ਦੱਸੀ।
ਮੋਰ ਗ੍ਰਾਮ ਮੈਂ ਬਸੋ ਗੁਸਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਇਹ ਜੀਣੇ ਕਿ ਮੌੜ ਪਿੰਡ ਵਿਚ ਵੱਸਦਾ ਹਾਂ।
ਪਿਤਾ ਭੀਮ ਤੇ ਮੈਂ ਸੁਖ ਪਾਇਓ,
ਮੇਰੇ ਪਿਤਾ ਦਾ ਨਾਮ ਭੀਮ ਹੈ ਤੇ ਮੈਂ ਉਸਦਾ ਪੁੱਤਰ ਹਾਂ।
ਮੋਏ ਨਾਮ ਧਰ ਦਇਓ,
ਮੇਰਾ ਨਾਮ ਮੇਰੇ ਪਿਤਾ ਨੇ ਦਲ ਪਦ ਜਿਹੜਾ ਸੀ ਰੱਖ ਦਿੱਤਾ।
ਇਹ ਪ੍ਰਸੰਨ ਕਵ ਹੇਰ ਬਸਾਲਾ,
ਕਵ ਸਾਹਿਬ ਸਿੰਘ ਜੀ ਬੜਾ ਸੁੰਦਰ ਵੇਖ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸੰਨ ਹੋ ਗਏ।
ਪਾਕਰਤ ਬੋਲੇ ਤਿਸ ਕਾਲਾ,
ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦਿਆਂ ਸਤਿਗੁਰੂ ਮਹਾਰਾਜ ਜੀ ਬੋਲੇ,
ਜੇਕਰ ਭੀਮ ਆਤਮਜ ਪਾਇਓ,
ਜੇਕਰ ਕੀ ਭਾਈ ਤੂੰ ਭੀਮ ਦਾ ਆਤਮਜ ਪੁੱਤਰ ਹੋਇਆ ਹੈ,
ਕਬੇ ਦਲ ਕੀ ਪਤ ਪਦ ਲਇਓ,
ਬਾਣੀ ਤੂੰ ਦਲਾਂ ਦਾ ਪਤੀ ਬਣਿਆ ਤੇ ਇਸ ਵਾਸਤੇ ਪਦਵੀ ਜਰਨੈਲਾਂ ਵਾਲੀ ਤੂੰ ਲੈ ਲਈ ਆ।
ਖੁਸ਼ੀ ਹੋਏ ਗੁਰ ਪਾਂਗ ਵਧਾਈ,
ਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਸ਼ ਹੋ ਕੇ ਇਹਦੇ ਸਿਰ ਦੇ ਉੱਤੇ ਦਸਤਾਰ ਜਿਹੜੀ ਸੀ ਪੱਗ ਬਣਾ ਦਿੱਤੀ।
ਇਹ ਸਿੱਖੀ ਕੋ ਰੱਖੇ ਜਠਾਈ,
ਜੇ ਕਰਕੇ ਮਹਾਰਾਜ ਕਹਿੰਦੇ ਭਾਈ ਤੂੰ ਸਿੱਖੀ ਦੀ ਵਡਿਆਈ ਰੱਖੇਗਾ।
ਐਸਰਜ ਪੀ ਵਧੇ ਮਹਾਨਾ,
ਤੇਰੇ ਘਰ ਦੇ ਬਹੁਤ ਸਾਰੀ ਰੂਹਤੀ ਵੱਧ ਜਾਵੇਗੀ।
ਮੰਤਰ ਹੋ ਗੁਰੂ ਕੀ ਅਨਾ,
ਸਤਿਗੁਰੂ ਮਹਾਰਾਜ ਦੀ ਜੀਨ ਹੁਕਮ ਜਿਹੜਾ ਕਨੌਟ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਨੂੰ ਮੰਨਦਾ ਰਹੇ।
ਕਿਤਕ ਸਮੇਂ ਬੈਠਣ ਤਬ ਕਰਿਓ,
ਸਮਾਂ ਜਿਹੜਾ ਸਿੱਖ ਸੀ ਇਹਨੇ ਬੈਠਣਾ ਕੀਤਾ।
ਬੰਧਨ ਠਾਮ ਸਦਨ ਚੱਲ ਪਰਿਓ,
ਸਤਿਗੁਰੂ ਮਹਾਰਾਜ ਨੂੰ ਮਸਤਕ ਨਵਾ ਕੇ ਆਪਣੇ ਘਰ ਨੂੰ ਤੁਰ ਪਿਆ।
ਜਿੰਦ ਚਾਰਕ ਬੰਦੀ ਸਿਰ ਪਾਈ,
ਸਤਿਗੁਰਾਂ ਨੇ ਦਸਤਾਰ ਦੀ ਬਖਸ਼ਿਸ਼ ਦਿੱਤੀ ਸੀ, ਦੋ ਚਾਰ ਦਿਨ ਨੇ ਆਪਣੇ ਸਿਰ ਦੇ ਉੱਤੇ ਬੰਨੇ।
ਡੂਮਨ ਕੇ ਗਾਵਨ ਕੋ ਸੁਣ ਕਰ,
ਉੱਥੇ ਕੁਝ ਡੂਮ ਸਾਹਿਬ ਸੰਗ ਜੀ ਆ ਗਏ ਤੇ ਉਹਨਾਂ ਨੇ ਬਹੁਤ ਸੋਹਣਾ ਗਾਇਆ, ਉਹ ਜਿਹੀਆਂ ਕਵਿਤਾ ਜਿਹੜੀਆਂ ਸਨ।
ਉਹ ਦਸਤਾਰ ਤੈਨੂੰ ਕੋ ਦੀਨਾ,
ਉਹ ਕਹਿੰਦੇ ਦਸਤਾਰ ਸਤਿਗੁਰਾਂ ਦੀ ਬਖਸ਼ਿਸ਼ ਮਰਾਸੀਆਂ ਨੂੰ ਇਸਨੇ ਦੇ ਦਿੱਤੀ।
ਗੁਰੂ ਕਛੂ ਬਚਾਰ ਨਾ ਕੀਨਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿੱਡਾ ਮੂਰਖ ਹੈ ਤੇ ਇਸਨੇ ਕੁਝ ਵੀ ਵਿਚਾਰਿਆ ਨਹੀਂ।
ਗੁਰਮਹਿਮਾ ਮਨ ਮੈਂ ਆਏ,
ਨਾ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਜਿਹੜੀ ਸੀ ਇਸਦੇ ਮਨ ਦੇ ਵਿੱਚ ਆਏ।
ਖਾਲੀ ਰਹੋ ਖੁਸ਼ੀ ਕੋ ਪਾਏ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਪਾ ਕੇ ਵੀ ਇਹ ਖਾਲੀ ਰਿਹਾ।
ਭਾਈ ਭਗਤੂ ਕਾ ਇਹ ਪੋਤਾ,
ਹਾਂਜੀ ਭਾਈ ਭਗਤੂ ਦਾ ਸਾਧ ਸੰਗ ਜੀ ਇੱਕ ਪੋਤਾ ਸੀ,
ਦਾਸ ਜਿਸ ਨਾਮ ਉਦੋਤਾ,
ਦਿਆਲ ਦਾਸ ਜਿਸ ਦਾ ਨਾਮ ਸਾਧ ਸੰਗ ਜੀ ਉਦੋਤਾ ਪ੍ਰਗਟ ਹੈ। ਭਾਈ ਭਗਤੂ ਚੌਥੇ ਪਾਤਸ਼ਾਹ ਦੇ ਵਰਦੇ ਨਾਲ ਬਾਬੇ ਆਦਮ ਦੇ ਘਰ ਵਿੱਚ ਹੋਏ ਸੀ ਤੇ ਔਰ ਉਸਦੇ ਦੋ ਪੁੱਤਰ ਸੀ। ਭਾਈ ਭਗਤੂ ਦੇ ਵੱਡਾ ਗੋਰਾ ਸੀ, ਛੋਟਾ ਜੀਵਨ ਸੀ ਤੇ ਭਾਈ ਗੋਰੇ ਦਾ ਦਾਸ ਸਿੰਘ ਜੀ ਪੁੱਤਰ ਦਿਆਲ ਦਾਸ ਸੀ ਭਾਈ ਭਗਤੂ ਦਾ ਪੁੱਤਰ।
ਕੁੱਚੋ ਗ੍ਰਾਮ ਵਿਖੇ ਤੇ ਗਏ,
ਕੁੱਚੋ ਪਿੰਡ ਤੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ।
ਦਰਸ਼ਨ ਕਰ ਨਮਰੀ ਪਏ,
ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਬਹੁਤ ਹੀ ਸਤਸੰਗ ਦੀ ਨਿਮਰਤਾ ਦੇ ਨਾਲ
ਭੇਟ ਚੜਾਈ
ਕੁਝ ਰੁਪਈਏ ਜਿਹੜੇ ਸੀ ਸਤਿਗੁਰੂ ਮਹਾਰਾਜ ਦੀ ਭੇਟਾ ਵਿੱਚ ਰੱਖੇ
ਸ੍ਰੀ ਪ੍ਰਭਿਸ਼ਟ ਚਲਾਈ।
ਸਤਿਗੁਰੂ ਮਹਾਰਾਜ ਜੀ ਜਦੋਂ ਬੈਠਿਆ ਤੇ ਸਤਿਗੁਰਾਂ ਨੇ ਇਸਦੀ ਤਰਫ਼ ਆਪਣੀ ਨਿਗਾਹ ਮਾਰੀ
ਤੇ ਫਰਮਾਨ ਬਖਾਨਾ
ਮਨਮੁਖੋਂ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ
ਦਿਆਲ ਸਿੰਘ ਅਵਕਰ ਹੋ ਪਰਮਾਨਾ
ਦਿਆਲ ਸਿੰਘ ਭਾਈ ਦਿਆਲ ਦਾਸ ਤੂੰ ਸਾਡਾ ਹੁਕਮ ਪਰ ਵਿਸ਼ੇਸ਼ ਕਰਕੇ ਮੰਨ ਕੇ ਤੇ ਹੁਣ ਤੂੰ ਦਿਆਲ ਸਿੰਘ ਬਣ ਜਾ
ਖੰਡੇ ਕੀ ਪਹਲ ਸੁਭਧਾਰ ਹੋ
ਖੰਡੇ ਵਾਸਤੇ ਦਾ ਜਿਹੜਾ ਅੰਮ੍ਰਿਤ ਹੈ ਤੇ ਉਸ ਨੂੰ ਛੱਕ ਕੇ ਦਿਆਲ ਸਿੰਘ ਬਣ
ਮਨੋ ਖਾਲਸਾ ਭਰਮ ਨਿਵਾਰ ਹੋ
ਇਹ ਜਿਹੜਾ ਭਰਮ ਆਪਣੇ ਅੰਦਰੋਂ ਮੇਟ ਦਿਓ ਤੇ ਤੂੰ ਖਾਲਸਾ ਬਣ ਜਾ
ਇਸ ਕਾਸ਼ ਕੀ ਰਹਿਤ ਰੁਖੀ ਜਾ
ਦੇ ਉੱਤੇ ਕੇਸ ਤੇ ਕੱਛ ਕਛਹਿਰਾ ਪੰਜਾਂ ਪਕਾਰਾਂ ਦੀ ਰਹਿਤ ਤੂੰ ਰੱਖਿਆ ਕਰ
ਨੀਣ ਮਸੰਦ ਮੇਲ ਨਾ ਕੀ ਜਾ
ਜਿਹੜੇ ਇਸ ਤਰ੍ਹਾਂ ਮੀੜੇ ਨੇ ਕਰਕੇ ਵੀ ਔਲਾਦ ਰਾਮ ਰਹੀਏ ਮਸੰਦ ਜਿਹੜੇ ਨਾ ਦੀ ਸੰਗਤ ਨਾ ਕਰਿਆ
ਕਰਨ ਕੋ ਨਿਸ ਦਿਨ ਤਨ ਧਰਿਆ
ਸਰੀਰ ਦੇ ਉੱਤੇ ਸ਼ਾਸਤਰਾਂ ਨੂੰ ਧਾਰਨ ਕਰ
ਤੇ ਗੁਰੂ ਜੀ ਕੀ ਸੋ ਚਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਚਾਰਨ ਕਰਿਆ ਕਰ
ਸੁਣ ਕੇ ਕੰਮ ਦਿਨ ਹੋਏ ਉਚਾਰੀ
ਸੁਣ ਕੇ ਰਾਤ ਸੰਗ ਜੀ ਦਿਆਲ ਦਾਸ ਨੇ ਕਮਜ਼ੋਰੀ ਹੈ ਤੇ ਅੰਦਰ ਕਮਜ਼ੋਰ ਮਨ ਦੇ ਨਾਲ ਕਹਿਣ ਲੱਗਾ
ਸਿੱਖੀ ਹਮ ਕਦੀਮੀ ਧਾਰੀ
ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਜਿਹੜੀ ਸਿੱਖੀ ਹੈ ਇਹ ਤਾਂ ਕਦੀਮੀ ਪ੍ਰਾਪਤਨ ਧਾਰੀ ਹੋਈ ਪਹਿਲਾਂ ਤੋਂ ਧਾਰਨ ਕੀਤੇ ਪਹਿਲੇ ਸਤਿਗੁਰਾਂ ਤੋਂ
ਪਿਤਾ ਪਿਤਾਮਾ ਗੁਰ ਕਰਕੇ
ਮੇਰਾ ਪਿਤਾ ਤੇ ਮੇਰੇ ਪਿਤਾਮਾ ਦਾਦਾ ਗੁਰੂ ਘਰ ਦੇ
ਬੇਤੇ ਜਗਤ ਵਡੇਰੇ
ਸਿੱਖ ਹੋਏ ਨੇ ਜਿੱਥੇ ਕਿੱਥੇ ਸਾਰੇ ਸੰਸਾਰ ਦੇ ਉਹਨਾਂ ਦਾ ਨਾਮ ਬਹੁਤ ਪ੍ਰਗਟ ਹੈ
ਮੈਂ ਨਈ ਰੀਤ ਕਿਆ ਧਾਰਾਂ
ਦੋਸਤੋ ਮੈਂ ਨਵੀਂ ਰੀਤੀ ਢੰਗ ਤਰੀਕਾ ਜਿਹੜਾ ਤੁਸੀਂ ਕਹਿੰਦੇ ਕਿਉਂ ਧਾਰਨ ਕਰਾਂ
ਵੱਡੇ ਨੋ ਪੰਥ ਸੁਧਾਰਾਂ
ਮੈਂ ਆਪਣੇ ਵੱਡੇ ਜਿਹੜੇ ਬਜ਼ੁਰਗ ਭਾਈ ਭਗਤੂ ਭਾਈ ਗੌਰਾ ਉਹਨਾਂ ਦੇ ਰਸਤੇ ਦੇ ਉੱਤੇ ਚੱਲਾਂਗਾ
ਸਤਿਗੁਰੂ ਖੁਸ਼ੀ ਕਰਤ ਹੀ ਰਹੇ
ਸਾਰੇ ਸਤਿਗੁਰੂ ਮਹਾਰਾਜ ਜੀ ਸਾਡੇ ਉੱਤੇ ਖੁਸ਼ੀਆਂ ਕਰਦੇ ਰਹੇ ਨੇ
ਦਾਸ ਕਦੀਮੀ ਆਪਣੇ ਲਾਹੇ
ਸਾਨੂੰ ਆਪਣੇ ਪ੍ਰਾਪਤਨ ਪੁਰਾਣੇ ਸੇਵਕ ਜਾਣ ਕੇ
ਭਾਈ ਆਪਣ ਅਵੈ ਵਡੇਰੀ
ਹੁਣ ਸੱਚੇ ਪਾਤਸ਼ਾਹ ਮੇਰੀ ਜਿਹੜੀ ਉਮਰ ਹੈ ਉਹ ਬਹੁਤ ਵੱਡੀ ਹੋ ਗਈ ਹੈ
ਮੋਨੇ ਨਾ ਉਚਤਾ ਮੇਰੀ
ਇਹ ਜਿਹੜਾ ਅੰਮ੍ਰਿਤ ਲੈਣਾ ਹੈ ਤੇ ਇਸ ਵਾਸਤੇ ਇਹਦੇ ਵਿੱਚ ਮੇਰੀ ਯੋਗਤਾ ਨਹੀਂ ਹੈ
ਗੁਰਮੁਖਤੇ ਕੈਪੁਣ ਸਮਝਾਇਓ
ਸਾਰੇ ਮਨਮੁਖੋਂ ਕਹਿ ਕੇ ਸਤਿਗੁਰੂ ਮਹਾਰਾਜ ਜੀ ਨੇ ਸਮਝਾਉਣਾ ਕੀਤਾ
ਹਮਨੇ ਉੱਤਮ ਪੰਥ ਚਲਾਇਓ
ਕਹਿਣ ਲੱਗੇ ਅਸੀਂ ਇਹ ਉੱਤਮ ਜਿਹੜਾ ਸ੍ਰੇਸ਼ਟ ਖਾਲਸਾ ਪੰਥ ਹੈ ਚਲਾਉਣਾ ਕੀਤਾ
ਲੋਕ ਪ੍ਰਲੋਕ ਵਿਖੇ ਸੁਖਦਾਇਕ
ਇਹ ਖਾਲਸਾ ਪੰਥ ਲੋਕ ਤੇ ਪ੍ਰਲੋਕ ਦੇ ਅੰਦਰ ਸੁਖ ਦੇਣ ਵਾਲਾ ਹੈ
ਰਾਜ ਤੇਜ ਜੁੱਤ ਹੋਇਆ ਰਿਪਕਾਇਕ
ਰਾਜ ਦੇ ਤੇਜ ਸਮੇਤ ਸਾਡਾ ਖਾਲਸਾ ਹੋਏਗਾ ਤੇ ਦੁਸ਼ਮਣ ਜਿਹੜੇ ਜ਼ਬਰ ਕਰਦੇ ਨੇ ਜ਼ੁਲਮ ਕਰਦੇ ਉਹਨਾਂ ਨੂੰ ਮਾਰ ਕੇ
ਇਸ ਜਹਾਜ਼ ਪਰ ਕਦੇ ਜੋ ਆਏ
ਜਿਹੜਾ ਇਸ ਖਾਲਸੇ ਦੇ ਸਤਸੰਗ ਜੀ ਜਹਾਜ਼ ਦੇ ਉੱਤੇ ਚੜ੍ਹ ਜਾਏਗਾ ਅੰਮ੍ਰਿਤਧਾਰੀ ਬਣ ਜਾਵੇਗਾ
ਤੇ ਗੇਂਦ ਬਣ ਜਾਏ
ਕਹਿੰਦੇ ਉਹ ਕੀੜੀ ਤੋਂ ਹਾਥੀ ਬਣ ਜਾਵੇਗਾ
ਇਹ ਸਿਆਲ ਸਭ ਤੇ ਡਰੈ
ਇਸ ਵਾਸਤੇ ਜੇ ਕਰਕੇ ਸਤਸੰਗ ਜੀ ਸਿਆਲ
ਸਿਆਲ ਸਭ ਤੇ ਡਰੈ
ਜੇ ਕਰਕੇ ਗਿੱਦੜ ਵਾਂਗ ਸਾਰਿਆਂ ਤੋਂ ਡਰਦਾ ਰਹੇਗਾ
ਬਣੇ ਸਿੰਘ ਸਿੰਘ ਨਾਮ ਸੋ ਧਰੈ
ਇਸ ਵਾਸਤੇ ਸਿੰਘ ਸ਼ੇਰ ਬਣਨਾ ਚਾਹੀਦਾ ਤੇ ਸਿੰਘ ਨਾਮ ਰਖਾ ਕੇ
ਜਾਤੇ ਤੂੰ ਪੀ ਧਾਰਨਾ ਕਰੀਏ
ਇਸ ਵਾਸਤੇ ਮਹਾਰਾਜ ਭਾਈ ਦਿਆਲ ਦਾਸ ਨੂੰ ਕਹਿੰਦੇ ਤੂੰ ਵੀ ਸਿੱਖੀ ਧਾਰਨ ਕਰ
ਰੀਤ ਮਸੰਦੀ ਨਾ ਧਰੀਏ
ਜਿਹੜੀ ਮਸੰਦਾਂ ਵਾਲੀ ਢੰਗ ਤਰੀਕਾ ਹੈ ਤੇ ਇਸ ਨੂੰ ਛੱਡ ਦੇ ਨਾ ਹੁਣ ਧਾਰੀ ਰੱਖ
ਹੁਣ ਬਚਨ ਹਟਾਉਣ ਕੀ
ਨਾਂ ਜੀ ਬਚਨ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦਾ ਇਸ ਨੇ ਫੇਰ ਹਟਾ ਦਿੱਤਾ ਮੋੜ ਦਿੱਤਾ
ਗੁਰੂ ਬਾਤ ਪਰ ਮਹਿਲ ਪਤੀਨਾ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪਤੀਨਾ ਪ੍ਰਸੰਨ ਨਹੀਂ ਹੋਇਆ ਭੱਜੇ ਭਿੱਜਿਆ ਨਹੀਂ ਹੈ
ਆਪੋ ਕਿਰਪਾ ਕਰੋ ਐਸੇ
ਲੱਗਾ ਮਹਾਰਾਜ ਹੁਣ ਤਾਂ ਤੁਸੀਂ ਕਿਰਪਾ ਕਰੋ ਜਿਸ ਤਰ੍ਹਾਂ ਦਾ ਮੈਂ ਹੈਗਾ ਤੇ ਇਸੇ ਤਰ੍ਹਾਂ ਦਾ ਮੈਨੂੰ ਰਹਿਣ ਦਿਓ
ਪਿਤਾ ਪਿਤਾਮਾ ਹਮਰੇ ਜੈਸੇ
ਇਸ ਤਰ੍ਹਾਂ ਮੇਰੇ ਪਿਤਾ ਜੀ ਤੇ ਪਿਤਾਮਾ ਦਾਦਾ ਸਨ
ਕਰ ਗੁਰੂ ਸਰਾਪ ਤਬ ਦੀ
ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੇਰ ਇਸ ਨੂੰ ਬਹੁਤ ਸਾਰ ਸੰਗ ਜੀ ਸਰਾਪ ਦੇ ਵਚਨ ਕਹਿ ਦਿੱਤੇ
ਮਾਰ ਬਾਰ ਬਚੀ ਬਾਰਨ ਕੀ ਨਾਮ
ਲੱਗੇ ਉਹ ਭਾਈ ਦਿਆਲ ਦਾਸ ਤੂੰ ਸਾਡਾ ਮੁੜ ਮੁੜ ਕੇ ਵਚਨ ਜਿਹੜਾ ਇਸ ਨੂੰ ਮੋੜਨਾ ਕੀਤਾ
ਤੇ ਨਾ ਪਾਲ ਤੈ ਲਈ
ਸਾਡੇ ਪਾਸੋਂ ਤੇ ਅੰਮ੍ਰਿਤ ਦੀ ਦਾਤ ਜਿਹੜੀ ਨਹੀਂ ਪ੍ਰਾਪਤ ਕੀਤੇ
ਅਪਰ ਬੁੱਧ ਹੱਕ ਤੇ ਜਿੱਦ ਕਈ
ਤੇ ਹੋਰ ਇੱਕ ਬੁੱਧੀ ਜਿਹੜੀ ਮਨਮੁਖਾਂ ਵਾਲੀ ਹੈ ਤੇ ਹੱਕ ਦੇ ਨਾਲ ਉਹੀ ਧਾਰਨ ਕੀਤੀ ਹੋਈ ਹੈ
ਜਿਹਨੇ ਚੂੜੇ ਜਬ ਹਮਾਰੇ
ਇਸ ਵੇਲੇ ਨੀਚ ਜਾਤਾਂ ਵਾਲੇ ਅੰਮ੍ਰਿਤ ਛੱਕ ਕੇ ਮਿਲ ਜਾਣਗੇ
ਜਨਤੇ ਕਰੇ ਅੰਗੀਕਾਰੇ
ਫਿਰ ਤੇਰੀ ਬੰਸ ਉਹਨਾਂ ਦੇ ਪਾਸੋਂ ਅੰਗੀਕਾਰ ਕਰੇਗੀ ਮੰਗਦੇ ਕਰਨਗੇ ਅੰਮ੍ਰਿਤ ਦੀ ਦਾਤ ਦੇ ਤਾਏ
ਸੁਣਕਰ ਦਿਆਲ ਦਾਸ ਪਾਵੋ ਨਾ
ਉਨਕੇ ਦਾਸ ਧੰਨ ਜੀ ਭਾਈ ਦਿਆਲ ਦਾਸ ਜਿਹੜਾ ਸੀ ਚੁੱਪ ਕਰ ਗਿਆ
ਇਸ ਚਿਰ ਮੈਂ ਗਮਨੇ ਪਾਉਣਾ
ਪਰਸੋਂ ਬੈਠ ਕੇ ਆਪਣੇ ਘਰ ਸੁੱਚੋ ਪਿੰਡ ਨੂੰ ਮੁੜ ਗਿਆ
ਪਛਤਾਪ ਕਰਦ ਚੱਲ ਗਏ ਹੋ
ਪਛਤਾਪ ਕਰਦਾ ਜਾਂ ਵਾਪਸ ਚਲੇ ਗਿਆ
ਉਸਦੇ ਸੰਗ ਬੇਰਸ ਬਹੁ ਭਇਓ
ਆਪਣੇ ਮਨ ਵਿਚ ਵਿਚਾਰਦਾ ਕਿ ਸਤਿਗੁਰੂ ਮਹਾਰਾਜ ਜੀ ਦੇ ਨਾਲ ਮੇਰੀ ਬਹੁਤ ਬੇਰਸੀ ਹੋ ਗਈ ਹੈ
ਅਤੇ ਸ੍ਰੀ ਪ੍ਰਭ ਰੁੱਖ ਨਾ ਮਿਲਾਇਓ
ਉਦੋਂ ਤੋਂ ਸਾਹਿਬ ਧੰਨ ਜੀ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਰੁੱਖ ਜਿਹੜਾ ਸੁਭਾਅ ਸੀ ਦੇ ਨਾਲ ਨਹੀਂ ਮਿਲਿਆ
ਮੈਂ ਸਾਦਰ ਕਵ ਨਿਕਟ ਬਿਠਾਇਓ
ਇਸ ਨੂੰ ਆਦਰ ਦੇ ਕੇ ਆਪਣੇ ਪਾਸ ਹੀ ਬਿਠਾਉਣਾ ਕੀਤਾ
ਭੰਤੂ ਕਾ ਮਸੰਦ ਧਰਨਾ ਨੂੰ
ਸਤਿਗੁਰੂ ਮਹਾਰਾਜ ਨੇ ਇਸ ਦਾ ਨਾਮ ਭਲ ਭਾਈ ਭਗਤੂ ਕਾ ਮਸੰਦ ਜਿਹੜਾ ਸੀ ਰੱਖ ਦਿੱਤਾ
ਨਾਹਿਨ ਗਮ ਨੇ ਇਸ ਕੇ ਧਾਮੂ
ਨਾਨਕ ਦੇ ਘਰ ਦੇ ਸਤਿਗੁਰੂ ਮਹਾਰਾਜ ਜੀ ਗਏ ਨੇ
ਭੰਤੂ ਸੁਤ ਗੌਰਾ ਇੱਕ ਭਇਓ
ਭਾਈ ਭਗਤੂ ਚੌਥੇ ਪਾਤਸ਼ਾਹ ਦੇ ਵਰਦੇ ਨਾਲ ਬਾਬੇ ਆਦਮ ਦੇ ਘਰ ਹੋਇਆ ਸੀ ਭਾਈ ਭਗਤੂ ਦਾ ਪੁੱਤਰ ਗੌਰਾ ਸੀ ਵੱਡਾ
ਇਸ ਤੇ ਦਿਆਲ ਦਾਸ ਉਪਜਾਇਓ
ਇਸ ਤੋਂ ਬਾਅਦ ਸੰਜੀ ਦਿਆਲ ਦਾਸ ਦਾ ਜਨਮ ਹੋਣਾ ਕੀਤਾ
ਭੰਤੂ ਸੋ ਦੂਸਰੀ ਭਾਜੀ ਬਣਾ
ਤੇ ਦੂਜਾ ਸਾਹਿਬ ਸੰਜੀ ਭਾਈ ਭਗਤੂ ਦਾ ਪੁੱਤਰ ਜਿਹੜਾ ਸੀ ਭਾਈ ਜੀਵਨ ਹੋਇਆ
ਸ੍ਰੀ ਹਰਾਜ ਨੇ ਦਿੱਤੀਏ ਜੀਵਨਾ
ਜਿਸ ਨੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਕਰਤਾਰਪੁਰ ਦੁਆਬੇ ਵਾਲੇ ਗਏ ਹੋਏ ਸੀ ਉੱਥੇ ਇੱਕ ਬ੍ਰਾਹਮਣ ਨੇ ਆ ਕੇ ਬੇਨਤੀ ਕੀਤੀ ਉਹਦਾ ਬੱਚਾ ਮਰ ਗਿਆ ਸੀ ਬੜਾ ਰੋਂਦਾ ਸੀ ਕਹਿੰਦਾ ਇਸ ਨੂੰ ਜਿੰਦਾ ਕਰੋ ਤੇ ਮਹਾਰਾਜ ਕਹਿੰਦੇ ਇਹ ਨਹੀਂ ਹੁਣ ਹੋ ਸਕਦਾ ਸਿੱਖ ਉਹਦੀਆਂ ਸਿਫਾਰਸ਼ਾਂ ਪਾਉਣ ਲੱਗ ਪਏ ਜੀ ਬਹੁਤ ਰੋਂਦਾ ਗਰੀਬ ਬੰਦਾ ਇਹਦਾ ਬੱਚਾ ਜਿੰਦਾ ਕਰ ਦਿਓ ਮਹਾਰਾਜ ਕਹਿੰਦੇ ਰੱਬ ਦੇ ਸ਼ਰੀਕ ਅਸੀਂ ਬਣੀਏ ਇੱਥੇ ਰਾਜਿਆਂ ਨੇ ਰਾਣਿਆਂ ਨੇ ਸਾਰਿਆਂ ਨੇ ਮਰਨਾ ਹੈ ਤਾਂ ਲੋਕ ਮੁਰਦੇ ਸਾਡੇ ਦਰਵਾਜੇ ਦੇ ਮੂਹਰੇ ਆ ਕੇ ਭਾਜਿਆ ਕਰਨਗੇ ਇਸ ਵਾਸਤੇ ਅਸੀਂ ਰੱਬ ਦੇ ਸ਼ਰੀਕ ਤੋਂ ਬਣੀਏ ਜਦੋਂ ਨਾ ਹੀ ਸਿੱਖ ਹਟੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਚੰਗਾ ਵੀ ਜਿਹੜੇ ਤੁਸੀਂ ਸਿਫਾਰਸ਼ੀ ਆ ਨਾ ਤੁਹਾਡੇ ਚ ਉੱਠ ਕੇ ਕੋਈ ਆਪਣੇ ਪ੍ਰਾਣ ਦੇ ਦਿਓ ਤੇ ਫਿਰ ਆ ਮੁੰਡਾ ਜਿੰਦਾ ਹੋ ਜਾਊਗਾ ਤੇ ਸਾਰਿਆਂ ਨੇ ਸਾਹਿਬ ਸੰਜੀ ਨੀਵੀਆਂ ਪੈ ਗਈਆਂ ਭਾਈ ਭਗਤੂ ਦਾ ਛੋਟਾ ਪੁੱਤਰ ਭਾਈ ਜੀਵਨ ਸੀ ਉਹ ਸਾਹਿਬ ਸੰਜੀ ਆਪਣੇ ਟਿਕਾਣੇ ਤੇ ਦੀਵਾਨ ਦੇ ਪਿੱਛੇ ਬੈਠਾ ਸੀ ਸਤਿਗੁਰਾਂ ਦੀ ਸਟੇਜ ਦੇ ਉੱਠ ਕੇ ਚਲੇ ਗਿਆ ਔਰ ਦਸਤਰ ਲੈ ਕੇ ਚਲੇ ਗਿਆ ਪ੍ਰਾਣ ਛੱਡ ਦਿੱਤੇ ਬ੍ਰਾਹਮਣ ਦਾ ਮੁੰਡਾ ਜਿੰਦਾ ਹੋ ਗਿਆ ਤੇ ਮਹਾਰਾਜ ਨੇ ਕਹਿੰਦੇ ਜੀ ਬੜੀਆਂ ਖੁਸ਼ੀਆਂ ਹੋਈਆਂ ਮਹਾਰਾਜ ਕਹਿੰਦੇ ਖੁਸ਼ੀਆਂ ਕਾਹਦੀਆਂ ਤੇ ਸਾਡੇ ਪੁੱਤ ਨੂੰ ਮਾਰ ਕੇ ਤੇ ਕਿਹਨੇ ਬ੍ਰਾਹਮਣ ਦਾ ਮੁੰਡਾ ਜਿੰਦਾ ਕੀਤਾ ਦੇਖੋ ਕਿਹਨੇ ਪ੍ਰਾਣ ਦਿੱਤੇ ਆ ਜਦੋਂ ਆ ਕੇ ਤੰਬੂ ਵਿੱਚ ਦੇਖਿਆ ਕਹਿੰਦੇ ਜੀ ਭਾਈ ਭਗਤੂ ਦਾ ਛੋਟਾ ਪੁੱਤਰ ਜਿਹੜਾ ਸੀ ਭਾਈ ਜੀਵਨ ਪ੍ਰਾਣ ਛੱਡ ਗਿਆ ਤੇ ਮਹਾਰਾਜ ਸਾਹਿਬ ਸੰਜੀ ਫਿਰ ਉਸਦੇ ਸਿਰਕ ਨੂੰ ਭਾਗ ਲਾਉਣ ਵਾਸਤੇ ਕਹਿੰਦੇ ਇਹਦੇ ਘਰ ਵਿੱਚ ਕੋਈ ਅੱਗੇ ਬੱਚਾ ਹੈ ਖੋਜ ਕਰਨ ਤੋਂ ਪਤਾ ਲੱਗਾ ਕਿ ਇਹਦੇ ਘਰ ਦੇ ਵਿੱਚ ਬੱਚਾ ਪੈਦਾ ਹੋਣ ਵਾਲਾ ਆਸ ਹੈਗੀ ਹੈ ਫਿਰ ਉਹਦਾ ਨਾਮ ਸਾਹਿਬ ਸੰਜੀ ਬੱਚਾ ਪੈਦਾ ਹੋਇਆ ਤੇ ਉਸਦਾ ਨਾਮ ਭਾਈ ਸੰਤ ਰਾਮ ਰੱਖਿਆ ਮਹਾਰਾਜ ਕਹਿੰਦੇ ਇਸ ਦੀ ਬੰਸ ਬਹੁਤ ਵਧੇਗੀ ਤੇ ਇਹ ਕੌਤਕ ਸਾਹਿਬ ਸੰਜੀ ਉੱਥੇ ਕਰਤਾਰਪੁਰ ਦੁਆਬੇ ਵਾਲੇ ਹੋਇਆ ਸੀ ਭਾਈ ਸਾਹਿਬ ਕਹਿੰਦੇ ਉਹ ਭਾਈ ਜੀਵਨ ਹੈ ਜਿਸ ਨੇ ਬ੍ਰਾਹਮਣ ਦੇ ਪੁੱਤਰ ਨੂੰ ਜਿੰਦਾ ਕਰਨ ਵਾਸਤੇ ਆਪਣੇ ਪ੍ਰਾਣ ਦੇ ਦਿੱਤੇ
ਪੁੱਤਰ ਜਵਾਇਓ
ਬ੍ਰਾਹਮਣ ਦਾ ਪੁੱਤਰ ਜਿਹੜਾ ਸੀ ਜਿੰਦਾ ਕਰ ਦਿੱਤਾ
ਉਸਕੋ ਬੰਸ ਅਦਕ ਵਰਧਾਇਓ
ਭਾਈ ਜਿਹੜਾ ਸੰਤ ਰਾਮ ਸੀ ਇਸ ਦੀ ਬੰਸ ਜਿਹੜੀ ਸੀ ਬਹੁਤ ਵਰਣਾ ਕੀਤੀ
ਨਾਮ ਚੱਕ ਮੈਂ ਕਰ ਬਸਾ
ਇਹ ਜਿਹੜਾ ਭਾਈ ਦਾ ਚੱਕ ਹੈ ਸਾਹਿਬ ਸੰਗ ਜੀ ਚੱਕ ਪਿੰਡ ਹੈ ਬਠਿੰਡੇ ਜ਼ਿਲ੍ਹੇ ਵਿੱਚ ਇੱਥੇ ਇਹਦੀ ਬੰਸ ਜਿਹੜੀ ਬਹੁਤ ਵਾਸਾ ਕਰਦੀ ਸੀ ਰਾਜਸਥਾਨ ਦੇ ਵਿੱਚ ਵੀ ਸੰਤਪੁਰਾ ਪਿੰਡ ਕਈ ਹਨ
ਚੱਲ ਕਰ ਆਏ ਗੁਰ ਪਾਸਾ
ਉਹ ਚੱਲ ਕੇ ਭਾਈ ਜੀਵਨ ਦੇ ਵੰਸ ਸਤਿਗੁਰੂ ਮਹਾਰਾਜ ਦੇ ਪਾਸ ਆਏ ਨੇ
ਖੰਡੇ ਕੀ ਪੌਲ ਤਨਨੀਨੀ
ਉਹਨਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਜਿਹੜਾ ਸੀ ਆ ਕੇ ਚੱਕ ਲਿਆ
ਜੀ ਗੁਰੂ ਕੀ ਜਿਸ ਬਿਨ ਚੀਨੀ
ਜਿਸ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਚੀਨੀ ਜਾਨਣਾ ਕੀਤੇ
ਰਾਮ ਸਿੰਘ ਇੱਕ ਨਾਮ ਧਰਾਇਓ
ਭਾਈ ਭਾਈ ਰਾਮ ਸਿੰਘ ਸਾਹਿਬ ਸਿੰਘ ਜੀ ਇੱਕ ਦਾ ਨਾਮ ਸੀ, ਭਾਈ ਜੀਵਨ ਦੇ ਚਾਰ ਪੁੱਤਰ ਸਨ।
ਦੂਸਰ ਫਤਿਹ ਸਿੰਘ ਮਨ ਭਾਇਓ,
ਦੂਜੇ ਪੁੱਤਰ ਦਾ ਨਾਮ ਭਾਈ ਫਤਿਹ ਸਿੰਘ ਸੀ ਮਨ ਭਾਉਂਦਾ।
ਮਾਤਾ ਤੇ ਦੋਨੋਂ ਭਾਈ
ਇੱਕ ਵਾਰ ਸਿੰਘ ਜੀ ਮਾਤਾ ਤੋਂ ਦੋਵੇਂ ਜਿਹੜੇ ਸੀ ਭਰਾ ਉਹਨਾਂ ਦਾ ਜਨਮ ਹੋਇਆ।
ਦੋ ਬਮਾਤ ਤੇ ਦਿਓ ਬਤਾਈ,
ਦੋ ਬਮਾਤ ਸਿੰਘ ਦੀ ਮਤਰੇਈ ਮਾਂ, ਦੋ ਦਾਸ ਸਿੰਘ ਜੀ ਮਾਂ ਸੀ, ਉਸ ਤੋਂ ਦੋਵਾਂ ਦਾ ਜਨਮ ਹੋਇਆ।
ਬਖਤੂ ਸਿੰਘ ਔਰ ਤਖਤੂ ਸਿੰਘ ਸੁੱਤ,
ਇੱਕ ਦਾ ਨਾਮ ਭਾਈ ਬਖਤੂ ਸਿੰਘ ਸੀ, ਦੂਜੇ ਦਾ ਨਾਮ ਭਾਈ ਤਖਤੂ ਸਿੰਘ ਸੀ।
ਜੀਵਨ ਚਾਰੋ ਜਨ ਸਿੰਘ,
ਇਸ ਵਾਸਤੇ ਵੀ ਭਾਈ ਜੀਵਨ ਦੇ ਚਾਰ ਪੁੱਤਰ ਸਨ, ਮਾਨੋ ਸ਼ੇਰ ਵਰਗੇ।
ਗ੍ਰਾਮ ਹੈ ਇਨਕੋ ਬਾਸਾ,
ਨੇੜੇ ਦਾ ਸਿੰਘ ਜਿਹੜਾ ਪਿੰਡ ਸੀ ਇਹਦੇ ਇਹਨਾਂ ਦਾ ਬਾਸਾ ਸੀ।
ਅੰਗ ਜਾਤ ਰਹੇ ਗੁਰਪਾਸਾ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਸਾਧੋ ਕੀ ਤਲਵੰਡੀ ਆਉਂਦੇ ਜਾਂਦੇ ਰਹਿੰਦੇ ਸਨ।
ਇੱਕ ਮਾਸ ਸਤਿਗੁਰੂ ਬਤਾਏ,
ਸਿੰਘ ਜੀ ਮਹੀਨੇ ਸਤਿਗੁਰੂ ਮਹਾਰਾਜ ਜੀ ਨੇ ਸਾਧੋ ਕੀ ਤਲਵੰਡੀ ਬਤੀਤ ਕੀਤੇ। ਤਕਰੀਬਨ ਡੇਢ ਸਾਲ ਮਹਾਰਾਜ ਹਮੇ ਸਾਹਿਬ ਵਿੱਚ ਰਹੇ ਨੇ।
ਚੌ ਦਿਨ ਤੇ ਸਿੱਖ ਦਰਸ਼ਨ ਆਏ,
ਚਾਰ ਤਰਫਾਂ ਤੋਂ ਸਿੱਖ ਜਿਹੜੇ ਸੀ ਦਰਸ਼ਨ ਕਰਨ ਵਾਸਤੇ ਆਏ।
ਨਾਨਕੀ ਭੀੜ ਹਮੇਸ਼ਾ,
ਪੁਰਸ਼ਾਂ ਦੇ ਦਰਸ਼ਨ ਕਰਨ ਵਾਲਿਆਂ ਦੀ ਬਹੁਤ ਹੀ ਭੀੜ ਇਕੱਠ ਰਹਿੰਦਾ ਹੈ।
ਦਰਸ਼ਨ ਕੇ ਮਿਲੇ ਵਿਸ਼ੇਸ਼,
ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਵਿਸ਼ੇਸ਼ ਕਰਕੇ ਆ ਕੇ ਮਿਲਦੇ ਨੇ।
ਮਾਨਾ ਬਿਰਕੀ ਆਣਿਆ ਕੋਰ,
ਨਾਨਾ ਤਰ੍ਹਾਂ ਦੀਆਂ ਸਭ ਸਿੰਘ ਜੀ ਭੇਟਾ ਲਿਆਉਂਦੇ ਹਨ।
ਕਰੇ ਸਮਰਪਣ ਯੁਗ ਕਰ ਜੋਰ,
ਹੱਥ ਜੋੜ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟਾਵਾਂ ਅਰਪਣ ਕਰਦੇ ਨੇ।
ਗੋਰਾ ਇੱਕ ਦਿਨ ਸ੍ਰੀ ਮੁਖ ਤੇ ਕਹਿਓ,
ਇੱਕ ਦਿਨ ਸਾਹਿਬ ਸਿੰਘ ਜੀ ਸਾਗੋ ਕੀ ਤਲਵੰਡੀ ਬੈਠਿਆ, ਮਹਾਰਾਜ ਨੇ ਆਪਣੇ ਸੁਭਾਅ ਨਾਲ ਮੁਖੋਂ ਆਖਿਆ,
ਰਾਮ ਸਿੰਘ ਤਾਂ ਗ੍ਰਾਮ,
ਕਹਿੰਦੇ ਭਾਈ ਰਾਮ ਸਿੰਘ ਜੀ ਤੇਰੇ ਪਿੰਡ ਵਿੱਚ
ਉਤਰੇ ਇੱਕ ਦੋ ਨਿਸਾਤ ਹੈ।
ਮਹਾਰਾਜ ਕਹਿੰਦੇ ਇੱਕ ਦੋ ਰਾਤਾਂ ਤੇਰੇ ਪਿੰਡ ਵਿੱਚ ਅਸੀਂ ਜਾ ਕੇ ਰਹਿਣਾ।
ਦੇਖੇ ਕਸ ਅਬਰਾਮ,
ਕਿਹੋ ਜਿਹਾ ਤੇਰਾ ਸੁੰਦਰ ਪਿੰਡ ਹੈ ਅਸੀਂ ਵੇਖਣਾ ਚਾਹੁੰਦੇ ਹਾਂ।
ਚੌਪੀ ਸੁਣ ਬੋਲੋ ਕਰ ਜੋਰ ਸੋ ਤਬੈ,
ਭਾਈ ਸਾਹਿਬ ਸਿੰਘ ਜੀ ਜੀਵਨ ਦਾ ਇਹ ਪੁੱਤਰ ਹੈ, ਭਾਈ ਭਗਤੂ ਦਾ ਪੋਤਰਾ। ਸਾਹਿਬ ਸਿੰਘ ਜੀ ਦੋਵੇਂ ਹੱਥ ਜੋੜ ਕੇ ਬੋਲਿਆ,
ਜਿੱਤਾ ਘਨੋ ਦੇਸ਼ ਇੱਤ ਸਭੈ,
ਕਹਿੰਦਾ ਮਹਾਰਾਜ ਬਠਿੰਡੇ ਦੀ ਧਰਤੀ ਚ ਇਸ ਇਲਾਕੇ ਚ ਰੇਤਾ ਬਹੁਤ ਹੈ।
ਦੀਖਣ ਤੇਜ ਤਪਨ ਕੋ ਪਾਏ,
ਬੜਾ ਸਿੱਖਾ ਜਿਹੜਾ ਤੇਜ ਹੈ। ਸਾਹਿਬ ਸਿੰਘ ਜੀ ਤਪ ਚ ਸੂਰਜ ਦੀਆਂ ਕਿਰਨਾਂ ਦੀ ਪਾ ਕੇ,
ਜੈ ਕਹਿਤੇ ਦੀਰਘ ਤਪਤਾਏ,
ਜਿੱਥੇ ਕਿੱਥੇ ਧਰਤੀ ਜਿਹੜੀ ਰੇਤਾ ਬਹੁਤ ਹੀ ਤਪ ਜਾਂਦਾ ਹੈ।
ਮੌਰ ਸਮੀਰ ਅਧੀਰ ਜਵਾਰੀ,
ਜਿਹੜੀ ਸਮੀਰ ਕੌਣ ਹੈ, ਧੀਰਜ ਕਹਿੰਦੇ ਤੇਜ ਚੱਲਣ ਵਾਲੀ ਹਨੇਰੀ ਦੇ ਰੂਪ ਵਿੱਚ।
ਅਰੇ ਉਡਾਨ ਗਗਨ ਮਝਾਰੀ,
ਆਕਾਸ਼ ਦੇ ਅੰਦਰ ਬਹੁਤ ਮਿੱਟੀ ਨੂੰ ਉਡਾਉਂਦੀ ਹੈ।
ਮੈਂ ਵੇਗ ਤੇ ਬਹੁਤ ਦੁਖਦਾਈ,
ਬੜੀ ਤੇਜ਼ੀ ਦੇ ਨਾਲ ਉਹ ਹਵਾ ਹਨੇਰੀ ਚੱਲਦੀ ਆ, ਬੜੀ ਦੁੱਖ ਦਿੰਦੀ ਆ।
ਐਸੇ ਦੇਸ਼ ਗ੍ਰਾਮ ਇਸ ਥਾਈ,
ਕਹਿਣ ਲੱਗਾ ਮਹਾਰਾਜ ਇਹੋ ਜਿਹਾ ਇਸ ਥਾਂ ਦੇ ਵਿੱਚ ਇਸ ਦੇਸ਼ ਵਿੱਚ ਸਾਡਾ ਪਿੰਡ ਹੈ ਇਲਾਕੇ ਵਿੱਚ।
ਕਿਰਪਾ ਕਹੋ ਕਰੀ ਕਰੀ ਜੈ ਤਿਆਰੀ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਾਈ ਰਾਮ ਸਿੰਘ ਤੋਂ ਤਿਆਰੀ ਕਰ ਚੱਲ ਗਏ,
ਚਲੇ ਬਲੋਕੇ ਗਏ ਇੱਕ ਵਾਰੀ,
ਅਸੀਂ ਜ਼ਰੂਰ ਜਾਣਾ ਹੈ ਤੇ ਜਾ ਕੇ ਵੇਖਾਂਗੇ।
ਹੁਕਮ ਰਾਮ ਸਿੰਘ
ਕਿ ਭਾਈ ਰਾਮ ਸਿੰਘ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਚਲੇ ਗਿਆ।
ਗ੍ਰਾਮ ਵਿਖੇ ਸਭ ਸੋ ਕਹਿ ਦਿਓ,
ਪਿੰਡ ਦੇ ਵਿੱਚ ਜਾ ਕੇ ਸਤਿਗੁਰੂ ਮਹਾਰਾਜ ਜੀ ਦੇ ਆਉਣ ਦੀ ਸਾਰੀ ਖਬਰ ਕਹਿ ਦਿੱਤੀ।
ਗ੍ਰੀਸ਼ਮ ਰਿਤੂ ਮੈਂ ਸਰਦ ਸੁਸਾਨਾ,
ਜਿਵੇਂ ਗਰਮੀ ਦੀ ਬੜੀ ਭਾਰੀ ਰੁੱਤ ਹੈ ਤੇ ਜਿਵੇਂ ਠੰਡ ਦੀ ਰੁੱਤ ਹੁੰਦੀ, ਇਸ ਤਰ੍ਹਾਂ ਠੰਡਾ ਸਥਾਨ ਬਣਾਉਣ ਵਾਸਤੇ
ਲੱਗੋ ਬਣਾਵਣ ਜਾਣ ਮਹਾਨਾ,
ਤੇ ਭਾਈ ਰਾਮ ਸਿੰਘ ਜੀ ਇਸ ਦੇ ਬਣਾਉਣ ਵਿੱਚ ਲੱਗ ਪਏ।
ਹਰ ਝਾੜਨ ਚੋਂ ਓਰਨ ਓਟਾ,
ਪਹਿਲਾਂ ਸਾਹਿਬ ਸਿੰਘ ਜਿਹੜੀਆਂ ਝਾੜੀਆਂ ਬਿਰਸਾਂ ਦੀਆਂ ਟਾਹਣੀਆਂ ਸੀ ਨਾ ਹਰੀਆਂ, ਲਿਆ ਲਿਆ ਕੇ ਤੇ ਚਾਰ ਚਫੇਰੇ ਉਹਦੀ ਕੰਧ ਓਟਾ ਬਣਾ ਕੇ
ਰੱਖਿਓ ਬੈਠਣਾ ਹਿੱਤ ਫਲ ਛੋਟਾ।
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੈਠਣ ਵਾਸਤੇ ਛੋਟਾ ਥਾਂ ਜਿਹੜਾ ਸੀ ਰੱਖਿਆ,
ਦਿੱਤਾ ਮੋਟਾ ਬੀਚ ਵਸਾਵਾ,
ਉਹਦੇ ਵਿੱਚ ਸਾਹਿਬ ਸਿੰਘ ਜੀ ਮੋਟਾ ਰੇਤਾ ਜਿਹੜਾ ਸੀ ਉਹ ਵਿਛਾ ਦਿੱਤਾ।
ਵਾਰ ਵਾਰ ਜਲ ਤੇ ਛਿੜਕਾਵਾ,
ਉਹ ਰੇਤੇ ਨੂੰ ਵਾਰ ਵਾਰ ਪਾਣੀ ਪਾ ਪਾ ਕੇ ਛਿੜਕਣਾ ਕੀਤਾ, ਉਹਨੂੰ ਚੰਗੀ ਤਰ੍ਹਾਂ ਠੰਡਾ ਕੀਤਾ,
ਸੋਰੇ ਕੁੰਭ ਨੀਰ ਭਰ ਕਰਕੇ,
ਕੋਲੇ ਸਾਹਿਬ ਸਿੰਘ ਜੀ ਘੜੇ ਪਾਣੀ ਦੇ ਭਰ ਕੇ,
ਸੀਤਲ ਦੀਨੇ ਵਿਚ ਧਰ ਕੇ,
ਬੜੇ ਠੰਡੇ ਨੇ ਤੇ ਵਿਚ ਸਾਹਿਬ ਸਿੰਘ ਜੀ ਲਿਆ ਕੇ ਉੱਥੇ ਰੱਖ ਦਿੱਤੇ ਨੇ,
ਤਿਆਰ ਸਭ ਕਰਕੇ ਜਾ ਤਿਆਰੀ,
ਮਾਲ ਲੈ ਕੇ ਸਤਿਗੁਰੂ ਮਹਾਰਾਜ ਜੀ ਵਾਸਤੇ ਤਾਰੀ, ਭਾਈ ਰਾਮ ਸਿੰਘ ਨੇ ਤਿਆਰੀ ਕੀਤੀ,
ਸਤਿਗੁਰੂ ਹੇਤ ਸੁਧਾਰੀ,
ਚੰਗੀ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਬਣਾ ਕੇ,
ਗੋਦੜੀ ਆ ਜਿਸ ਨਾਮ,
ਇੱਕ ਸਿੱਖ ਸੀ ਭਾਈ ਗੋਦੜੀ ਆ ਜਿਸ ਦਾ ਨਾਮ,
ਚਰਿਤ ਮਹਾ ਅਬਰਾਹੂ,
ਜਿਸ ਦੇ ਚਰਿੱਤਰ ਜਿਹੜੇ ਕੌਤਕ ਬਹੁਤ ਹੀ ਸੁੰਦਰ ਸਨ,
ਅਤ ਬੈਸ ਮੈਂ ਆਵਤ ਭਇਓ,
ਬੜੀ ਛੋਟੀ ਜੀ ਇਸ ਦੀ ਉਮਰ ਸੀ ਤੇ ਇਹ ਵੀ ਇਹਨਾਂ ਦੇ ਘਰ ਦੇ ਵਿਚ ਆ ਗਏ, ਭਾਈ ਭਗਤੂ ਦੇ ਘਰ ਵਿਚ ਡੇਰੇ ਵਿਚ,
ਭਗਤੂ ਪੁੱਤਰ ਨਾ ਢਿੱਗ ਰਹਿ ਗਏ,
ਭਾਈ ਭਗਤੂ ਦੇ ਪੁੱਤਰ ਭਾਈ ਜੀਵਨ ਤੇ ਗੌਰੇ ਦੇ ਪਾਸ ਤੇ ਰਿਹਾ,
ਗੋਰੇ ਕਹਿ ਕਰ ਕਾਰ ਲਗਾਇਓ,
ਭਾਈ ਗੌਰੇ ਨੇ ਭਾਈ ਗੋਦੜੀਏ ਨੂੰ ਤਾਂ ਸਿੰਘ ਜੀ ਕਹਿ ਕੇ ਕਾਰ ਵਿਚ ਲਾ ਦਿੱਤਾ,
ਖੂਬ ਨੀਰ ਕੋ ਚਰਸ ਵਹਾਇਓ,
ਇਸ ਤਰ੍ਹਾਂ ਖੂਹ ਸੀ ਬੜਾ ਡੂੰਘਾ, ਪਾਣੀ ਉਹਦੇ ਉੱਤੇ ਚੜਕ ਚੱਲਦਾ ਸੀ ਤੇ ਇਹਨੂੰ ਚੜਕ ਵਾਹੁਣ ਵਾਸਤੇ ਲਾ ਦਿੱਤਾ,
ਅਪਰ ਸੇਵਾ ਜੋ ਕਹਿ ਕਮਾਵੇ,
ਹੋਰ ਜੀ ਜੋ ਸੇਵਾ ਕਹਿੰਦੇ ਸੀ ਭਾਈ ਗੌਰਾ ਜੀਵਨੀ ਕਰਦਾ ਸੀ,
ਸਾਂਝ ਲੱਗ ਜਹਾਂ ਲਗਾਵੇ,
ਜਿੱਥੇ ਇਸ ਨੂੰ ਲਾ ਦਿੰਦੇ ਸ਼ਾਮ ਤਾਈਂ ਉਹ ਸੇਵਾ ਕਰਦਾ ਰਹਿੰਦਾ,
ਇੱਕ ਦਿਨ ਘਾਸ ਬਾਗ ਦੇ ਲਾਇਓ,
ਇੱਕ ਦਿਨ ਸਾਧ ਸਿੰਘ ਜੀ ਭਾਈ ਗੋਦੜੀਏ ਨੂੰ ਘਾਹ ਵੱਢਣ ਵਾਸਤੇ ਲਾ ਦਿੱਤਾ,
ਜੈਸਰ ਤੋਲ ਬਾਜਰਾ ਲਿਆਇਓ,
ਤੇ ਦਸ ਸਿਰ ਸਾਧ ਸਿੰਘ ਜੀ ਤੋਲ ਕੇ ਇਸ ਨੇ ਘਰੋਂ ਬਾਜਰਾ ਲੈ ਆਉਂਦਾ,
ਜਰਬਤ ਸ਼ੇਰ ਇੱਕ ਦਿਨ ਮਾਹੀ,
ਸਾਧ ਸਿੰਘ ਜੀ ਇੱਕ ਸ਼ੇਰ ਇਹ ਬਾਜਰਾ ਜਿਹੜਾ ਸੀ ਦਿਨ ਦੇ ਟੱਪ ਲੈਂਦਾ ਸੀ,
ਘਾਸ ਪਦੇ ਨੇਤਾ ਮਿੱਟੇ ਸੋ ਨਾਹੀ,
ਘਾਹ ਹਮੇਸ਼ਾ ਵੱਢੇ ਜਾਂਦਾ ਤੇ ਹਟਦਾ ਨਹੀਂ, ਤੇ
ਬਸ ਦਿਵਸ ਨਗ ਢੇਰ ਲਗਾਏ,
ਜਿਸ ਨੇ ਘਾਹ ਵੱਢਦੇ ਵੱਢਦੇ ਨੇ ਬਹੁਤ ਵੱਡੇ ਵੱਡੇ ਢੇਰ ਲਾ ਤੇ,
ਮੈਂ ਆਵਤ ਭਾ ਬਿਨਾ ਬੁਲਾਏ,
ਬਿਨਾ ਬੁਲਾਏ ਕੋਈ ਘਰ ਦੇ ਵਿਚ ਨਾ ਆਇਆ,
ਨਿਕਟ ਪਾਲ ਜਲ ਪੀਵਣ
ਕਰੇ, ਸਾਧ ਸਿੰਘ ਜੀ ਇੱਕ ਤਲਾਬ ਸੀ ਤੇ ਉਹਦੇ ਵਿਚੋਂ ਪਾਣੀ ਪੀ ਲੈਂਦਾ ਸੀ,
ਇਹਦੇ ਸਦਾ ਸਿਮਰਨ ਹਰ ਭਰੇ,
ਹਮੇਸ਼ਾ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਸਿਮਰਨ ਹਿਰਦੇ ਧਰਦਾ ਸੀ,
ਤੂੰ ਹਰਖਤ ਭਏ,
ਜਾ ਕੇ ਜਦੋਂ ਭਾਈ ਗੌਰਾ ਤੇ ਜੀਵਨ ਨੇ ਦੇਖਿਆ ਬਹੁਤ ਖੁਸ਼ ਹੋ ਗਏ,
ਲਾਦੇ ਸਕਟ ਆਨਗੋ ਕਹੇ,
ਉਹਨਾਂ ਘਰ ਸੀ ਉਸਦੇ ਗੱਡੇ ਲੱਭ ਕੇ ਘਰ ਦੇ ਵਿਚ ਲੈ ਆਉਂਦੇ,
ਲਿਆਏ ਘਰ ਪੀਸਣ ਲਾਇਓ,
ਫੇਰ ਸਾਹਿਬ ਸਿੰਘ ਜੀ ਘਾਹ ਘਰ ਦੇ ਵਿਚ ਲਿਆ ਕੇ ਤੇ ਭਾਈ ਗੋਦੜੀ ਨੂੰ ਪੀਣ ਵਾਸਤੇ ਲਾ ਦਿੱਤਾ,
ਪੀਸਤ ਰਹੇ ਨਾ ਮੰਡੋ ਲਾਇਓ,
ਇੱਕਦਮ ਸਾਹਿਬ ਸਿੰਘ ਜੀ ਚੱਕੀ ਨੂੰ ਪੀ ਰਿਹਾ ਹੈ ਤੇ ਆਟਾ ਪੀਹੀ ਜਾਂਦਾ, ਆਪਣਾ ਮਨ ਜਿਹੜਾ ਸੀ ਨਹੀਂ ਬੁਲਾਇਆ,
ਜਬ ਜੀ ਬਾਰ ਕੀ ਸੀ ਉਚਾਰਾ,
ਬੜੇ ਸਿਮਰਨ ਵਾਲਾ ਸੀ ਭਾਈ ਗੋਦੜੀਆ, ਜਪ ਜੀ ਸਾਹਿਬ ਦੇਖ ਕੇ ਪਾਠ ਰੋਜ਼ ਕਰਦਾ ਸੀ,
ਕਰ ਪਦ ਸੋ ਨਿਤ ਕਾਰ ਸੁਭਾਰਾ,
ਹੱਥਾਂ ਪੈਰਾਂ ਦੇ ਨਾਲ ਹਮੇਸ਼ਾ ਵਾਸਤੇ ਕੰਮ ਕਰਦਾ,
ਹੁਣ ਦਾਸੀ ਦਿਸ ਕੇ ਸੰਗ ਲਾਈ,
ਤੇ ਫੇਰ ਇੱਕ ਦਾਸੀ ਜਿਹੜੀ ਸੀ ਟਹਿਲਣੀ ਵੀ ਇਹਦੀ ਹੈਲਪ ਵਾਸਤੇ ਦੇ ਨਾਲ ਲਾਤੇ,
ਕਿਸੇ ਆਪ ਜੋ ਬਰਜ ਹਟਾਈ,
ਉਹ ਦਾਸੀ ਨੂੰ ਦਾਸ ਸੰਗਤ ਜੀ ਬਰਜ ਰੋਕ ਦਿੱਤਾ, ਹਟਾ ਦਿੱਤਾ, ਆਪ ਹੀ ਪੀਣ ਦੀ ਸੇਵਾ ਕਰਨ ਲੱਗਾ,
ਭਗਤੂ ਸੁਤ ਜੀਵਨ ਇੱਕ ਵਾਰੀ,
ਇੱਕ ਵਾਰੀ ਦਾਸ ਸੰਗਤ ਜੀ ਭਾਈ ਭਗਤੂ ਦਾ ਪੁੱਤਰ ਜਿਹੜਾ ਸੀ ਭਾਈ ਜੀਵਨ,
ਕਿਸ ਰਾਹ ਤੋਂ ਝਿਰਕਤ ਭਾਰੀ,
ਕਿਸੇ ਜਿਮੀਦਾਰ ਨੂੰ ਬਹੁਤ ਭਾਰੀ ਝਟਕਾ ਦੇ ਰਿਹਾ ਸੀ,
ਗੋਦੜੀਆ ਕਰ ਕਿਰਪਾ ਨਿਵਾਰਾ,
ਭਾਈ ਗੋਦੜੀਆ ਦੇ ਉੱਤੇ ਤਰਸ ਕਰਕੇ ਤੇ ਭਾਈ ਜੀਵਨ ਨੂੰ ਹਟਾਉਂਦਾ ਸੀ ਵੀ ਇਹਨੂੰ ਝਟਕਾ ਨਾ ਮਾਰ,
ਕਿਉਂ ਨਾ ਇਸ ਕੋ ਬਹੁ ਮਾਰਾ,
ਕਿਉਂ ਵਿਅਰਥੀ ਇਸ ਉਸਦੇ ਤਾਈ ਮਾਰੀ ਜਾ ਰਿਹਾ ਹੈ,
ਹੁਣ ਜੀਵਨ ਬੋਲਿਓ ਰਿਸ ਹੋਈ,
ਸੁਣ ਕੇ ਭਾਈ ਜੀਵਨ ਦਾ ਸੰਗ ਜੀ ਨੂੰ ਇਹਨੂੰ ਗੁੱਸਾ ਚੜ ਗਿਆ ਤੇ ਬੋਲਣ ਲੱਗ ਪਿਆ,
ਰਾਜ ਸਾਜ ਕੀ ਸੁਧ ਕਿਆ ਤੋਹੀ,
ਕਹਿਣ ਲੱਗਾ ਰਾਜ ਦੇ ਕੰਮਾਂ ਕਾਰਾਂ ਦੀ ਤੈਨੂੰ ਕੀ ਖਬਰ ਹੈ,
ਉੱਠ ਕਰ ਡਾਡੀ ਲਾਤ ਪ੍ਰਹਾਰੀ,
ਉੱਠ ਕੇ ਸਾਧ ਸੰਗ ਜੀ ਬੜੀ ਤਕੜੀ ਲੱਤ ਜਿਹੜੀ ਸੀ ਭਾਈ ਜੀਵਨ ਨੇ ਭਾਈ ਗੋਦੜੀ ਦੇ ਮਾਰਨਾ ਕੀਤੇ,
ਕਿਉਂ ਨਾ ਪੀਸਣਾ ਕੀ ਕਰ ਪਕਾਰੀ,
ਕਹਿੰਦਾ ਕਿਉਂ ਨੀ ਪੀਣ ਦਾ ਕੰਮ ਕਰਦਾ ਜਿੱਥੇ ਤੈਨੂੰ ਲਾਇਆ ਹੋਇਆ ਤੇ ਲੱਗਾ
ਰਹਿ, ਗੋਦੜੀਆ ਕਿਰਪਾ ਨਾ ਧਾਰੇ,
ਭਾਈ ਗੋਦੜੀਆ ਕਹਿਣ ਲੱਗਾ ਭਾਈ ਜੀਵਨ ਤੇ ਤੂੰ ਦਿਆਲੂ ਨੀ ਹੋਇਆ, ਦਇਆ ਨੀ ਕੀਤੀ,
ਹਿਰਦੇ ਰਾਜ ਅਹੰਕਾਰ ਅਫਾਰੇ,
ਤੁਹਾਡੇ ਘਰ ਦੇ ਵਿਚ ਰਾਜ ਸਾਜ ਹੈ ਤੇ ਇਸ ਵਾਸਤੇ ਤੁਸੀਂ ਇਹਦੇ ਅਹੰਕਾਰ ਨਾਲ ਆਪਰੇ ਕਰਦੇ ਹੋ,
ਜਿਵ ਕਹਿ ਲੱਗੇ ਉਹ ਕਾਰ ਕੋ ਆਈ,
ਇਉਂ ਸਾਧ ਸੰਗ ਜੀ ਕਹਿ ਕੇ ਫੇਰ ਚੱਕੀ ਦੇ ਪੀਣ ਦੇ ਕੰਮ ਵਿਚ ਲੱਗ ਗਿਆ,
ਅਫਰੇ ਜੀਵਨ ਬਹੁਤ ਦੁੱਖ ਪਾਈ,
ਭਾਈ ਜੀਵਨ ਨੂੰ ਪੈ ਗਿਆ ਤੇ ਬੜਾ ਦੁੱਖ ਪਾ ਰਿਹਾ।
ਜਬ ਉਪਚਾਰ ਕਰਨ ਕੋ ਆਏ,
ਜਿਸ ਵੇਲੇ ਭਾਈ ਜੀਵਨ ਦਾ ਇਲਾਜ ਕਰਨ ਵਾਸਤੇ ਆਏ,
ਸਾਧ ਦਾਸ ਦੀਨ ਬਤਲਾਏ,
ਦੱਸਿਆ ਕਿ ਜਿਹੜਾ ਇੱਥੇ ਦਾਸ ਨੌਕਰ ਸੇਵਕ ਹੈ ਭਾਈ ਗੋਲਦੀਆ, ਉਸਨੇ ਸ਼ਰਾਪ ਦੇ ਦਿੱਤਾ।
ਹਮ ਤੇ ਪੀ ਵੱਧ ਸੇਵਕ ਹੋਏ,
ਕਹਿਣ ਲੱਗੇ ਤਾਂ ਸਾਡੇ ਤੋਂ ਵੀ ਵੱਧ ਗਿਆ, ਤੇ ਇਸ ਵਾਸਤੇ ਇੱਥੇ ਸੇਵਾ ਕਰ ਕਰਕੇ
ਜਿਸਕੇ ਬਾਕਣ ਤੇ ਸੁਖ ਹੋਇਓ,
ਜਿਹਦੇ ਬਚਨਾਂ ਦੇ ਨਾਲ ਸਾਡੇ ਘਰ ਦੇ ਜਿਹੜੇ ਸੁਪਨੇ ਉਹ ਦੂਰ ਹੁੰਦੇ ਜਾਂਦੇ ਨੇ,
ਜਿਹਨੇ ਬਖਾਂਤ ਗੌਰਾ ਲਿਆਓ।
ਭਾਈ ਗੌਰਾ ਸਾਹਿਬ ਸੰਗਤ ਜੀ ਇਹ ਵੱਡਾ ਭਰਾ ਸੀ, ਜੀਵਨ ਦਾ ਬੇਨਤੀ ਕਰਕੇ ਭਾਈ ਗੋਲਦੀ ਨੂੰ ਲੈ ਕੇ ਆਇਆ।
ਜੀਵਨ ਕੇ ਜਬ ਹਾਥ ਚ ਆਇਓ,
ਜਿਸ ਵੇਲੇ ਭਾਈ ਜੀਵਨ ਦੇ ਪੇਟ ਨੂੰ ਭਾਈ ਗੋਲੜੀਏ ਨੇ ਆਪਣਾ ਹੱਥ ਜਿਹੜਾ ਸਪਰਸ਼ ਕੀਤਾ,
ਉਹ ਅਫਾਰਾ ਸੁੱਖ ਪਾਏ,
ਪੇਟ ਦਾ ਅਫਾਰਾ ਜਿਹੜਾ ਸੀ ਲੈ ਗਿਆ, ਉਸਨੇ ਸੁੱਖ ਪਾਉਣਾ ਕੀਤਾ।
ਸੰਗਰੇ ਤਿਸਕੇ ਪ੍ਰਤ ਗਾਏ,
ਬਲਕੇ ਵੀ ਕੱਟੇ ਹੋ ਕੇ ਭਾਈ ਗੋਲੜੀਏ ਨੂੰ ਸਾਰੇ ਕਹਿਣ ਲੱਗੇ,
ਅਮਰੀ ਸੇਵਾ ਕਰਤਾ ਪਾਈ,
ਕਹਿੰਦੇ ਸਾਡੀ ਸੇਵਾ ਕਰਕੇ ਤੂੰ ਇਹ ਦਾਤ ਪਾਉਣਾ ਕੀਤੀ, ਸਾਡੇ ਘਰ ਦੀ ਸੇਵਾ ਕਰਕੇ
ਵਜੋਂ ਅਦਕ ਪੁਨ ਭਾਗ ਸੁਦਾਈ,
ਕਹਿੰਦੇ ਹੁਣ ਤੂੰ ਬਹੁਤ ਵੱਧ ਗਿਆ ਤੇ ਇਸ ਵਾਸਤੇ ਦੂਜਿਆਂ ਨੂੰ ਦੁੱਖ ਦੇਣ ਵਾਲਾ ਹੋ ਗਿਆ।
ਜਾਂ ਇੱਛਾ ਵਿਚਰੋ ਤੈ ਆਪ,
ਜਿੱਥੇ ਤੁਹਾਡੀ ਹੁਣ ਇੱਛਾ ਹੈ ਤੁਹਾਨੂੰ ਛੁੱਟੀਆਂ ਨੇ ਤੇ ਆਪਣੀ ਮਰਜ਼ੀ ਦੇ ਨਾਲ ਫਿਰੋ ਤੁਰੋ।
ਸੰਗਤ ਨਾ ਰੱਖਣ ਕੀ ਕਹਿ ਸਰਾਪ,
ਸਾਡੇ ਪਾਸ ਤੁਹਾਡੇ ਰੱਖਣ ਦੀ ਹੁਣ ਸ਼ਕਤੀ ਨਹੀਂ ਹੈ, ਤੁਸੀਂ ਤਾਂ ਸਾਨੂੰ ਸਰਾਪ ਦੇਣ ਲੱਗ ਪਏ ਆ।
ਹੁਣ ਸਵੇਸ਼ਾ ਹੀ ਗਮਨ ਕਰਨ
ਸੰਤ ਜੀ ਆਪਣੀ ਇੱਛਾ ਦੇ ਅਨੁਸਾਰ ਤੇ ਚੱਲ ਪਿਆ।
ਇਹ ਸੇਵਾ ਜੋ ਕਿੱਤ ਉਚਰਨ ਤਾ,
ਕਿੱਤੇ ਕਿੱਤੇ ਵੀ ਇਹਨੂੰ ਕੋਈ ਬੰਦਾ ਸੇਵਾ ਕਰਨ ਵਾਸਤੇ ਕਹਿ ਦਿੰਦਾ,
ਭੋਜਨ ਖਾਏ ਕਰਤਰੇ ਕਾਰਾ,
ਭੋਜਨ ਨੂੰ ਸਾਹਿਬ ਸੰਤ ਜੀ ਚੱਕ ਕੇ ਤੇ ਕੰਮ ਕਰਦਾ ਰਹਿੰਦਾ।
ਸਤਨਾਮ ਨਿਸ਼ਦਨ ਉਰ ਧਾਰਾ,
ਦਿਨ ਰਾਤ ਸੱਚੇ ਨਾਮ ਨੂੰ ਹਿਰਦੇ ਧਾਰਨ ਕਰਦਾ,
ਪ੍ਰਜਾ ਕੈ ਬਾਜੂ ਤਾਰਾ,
ਤੇ ਜਿੱਥੇ ਕਿੱਥੇ ਵੀ ਭਾਈ ਗੋਗੜੀਏ ਨੇ ਸਾਹਿਬ ਸੰਤ ਜੀ ਕੋ ਬਚਨ ਕਹਿਣਾ ਕੀਤਾ,
ਸਾਤਕਾਰ ਸਫਲੋ ਬਾਰਾ,
ਤੇ ਬੜੀ ਸ਼ਿਕਲਤਾ ਦੇ ਨਾਲ ਉਹ ਬਹੁਤ ਵਾਰੀ ਸਫਲਾ ਪੂਰਾ ਹੋਇਆ।
ਘਰ ਬਸਿਓ ਪ੍ਰਥਮ ਹੀ ਵਿਆਹਿਆ,
ਤੇ ਆਪਣੇ ਘਰ ਦੇ ਚ ਗ੍ਰਸਤੀ ਸੀ ਰਹਿੰਦਾ ਸੀ, ਪਹਿਲਾਂ ਹੀ ਇਹ ਵਿਆਹ ਹੋਇਆ ਸੀ।
ਸਭ ਜਨਮੈ ਨਿਜ ਘਰ ਮਹਾ,
ਇਹਦੇ ਘਰ ਦੇ ਸਾਹਿਬ ਸੰਤ ਜੀ ਤਿੰਨ ਪੁੱਤਰ ਜਿਹੜੇ ਸੀ ਉਹਨਾਂ ਨੇ ਜਨਮ ਲੈਣਾ ਕੀਤਾ ਸੀ।
ਇੱਕ ਦਿਨ ਗਿਆ ਉਹ ਗ੍ਰਾਮ ਕਿਸੇ ਔਰ,
ਇੱਕ ਦਿਨ ਦੀ ਗੱਲ ਭਾਈ ਗੋਦੜੀਆ ਹੋਰ ਕਿਸੇ ਪਿੰਡ ਦੇ ਚਲੇ ਗਿਆ।
ਖੇਤਨ ਕੋਠੌਰ ਕਮਾਈ,
ਸਾਰਾ ਦਿਨ ਸਾਹਿਬ ਸੰਤ ਜੀ ਕਣਕ ਵੱਢਣ ਦੀ ਇਹ ਸੇਵਾ ਭਾਈ ਗੋਦੜੀਆ ਜ਼ਿਮੀਂਦਾਰ ਦੀ ਕਰਦਾ ਰਿਹਾ।
ਖਾਣ ਪਾਣ ਕੀ ਖਬਰ ਨਾ ਲੈਣੀ,
ਜ਼ਿਮੀਂਦਾਰ ਦਾ ਸੁਭਾਅ ਵੀ ਇਹ ਸੀ ਤੇ ਉਹਨੇ ਖਾਣ ਪੀਣ ਦਾ ਕੋਈ ਖਿਆਲ ਹੀ ਨਹੀਂ ਇੱਦਾਂ ਰੱਖਿਆ, ਕਿ ਰੋਟੀ ਵੀ ਨੀ ਲਿਆ ਕੇ ਦਿੱਤੀ।
ਸੰਧਿਆ ਪਰੀ ਜਾਟ ਮਰਤੀ ਨੀ,
ਤੇ ਜਿਸ ਵੇਲੇ ਸ਼ਾਮਾਂ ਪੈ ਗਈਆਂ ਤੇ ਜਿਹੜਾ ਜੱਟ ਸੀ ਉਸਨੇ ਆਪਣੇ ਮਨ ਦੇ ਚ ਜਾਣਿਆ,
ਮੈਂ ਉਹ ਚਲੋ ਅਬ ਖਿਚੜੀ
ਦੇ, ਕਹਿਣ ਲੱਗੇ ਭਾਈ ਗੋਲਦੀਆ ਜੀ ਚੱਲੋ ਤੇ ਹੁਣ ਤੁਹਾਨੂੰ ਖਿਚੜੀ ਖਵਾਉਣੇ ਜਾ ਕੇ।
ਭਲੀ ਪਾਤ ਤੋ ਕਹਿ ਤ੍ਰਿਪਤਾ ਹੈ,
ਬੜੇ ਚੰਗੇ ਢੰਗ ਦੇ ਨਾਲ ਤੁਹਾਨੂੰ ਜਾ ਕੇ ਰਜਾਉਂਦੇ ਹਾਂ।
ਗੋਦੜੀਆ ਬੋਲਿਓ ਰਿਸ ਮੋਹੀ,
ਭਾਈ ਗੋਲਦੀਆ ਸਾਰੇ ਦਿਨ ਦਾ ਸੁੱਖਾ ਦੀ ਸੇਵਾ ਕਰਦਾ ਗੁੱਸੇ ਹੋ ਕੇ ਬੋਲਿਆ,
ਮਾਰਨ ਦਿਓ ਭਲੀ ਬਿਦ ਮੋਹੀ,
ਮੈਨੂੰ ਹੁਣ ਵੱਢੀ ਜਾਣ ਤੇ ਫਸਲ ਜਿਹੜੀ ਚੰਗੇ ਢੰਗ ਦੇ ਨਾਲ
ਹਫ਼ਤੇ ਭਰੋ ਜਾ ਦੁਖਿਆ।
ਜਿਹੜਾ ਜੱਟ ਸੀ ਨਾ ਇਹ ਤੇ ਬਹੁਤ ਹੀ ਦੁਖੀ ਹੋ ਗਿਆ,
ਹਾਏ ਹਾਏ ਕਰ ਊਚ ਪੁਕਾਰਾ,
ਪੇਟ ਦੇ ਅੰਦਰ ਦੰਦ ਸ਼ੁਰੂ ਹੋ ਗਈ ਤੇ ਬੜਾ ਹਾਏ ਹਾਏ ਕਰਦਾ ਉੱਚੀ ਬੋਲ ਰਿਹਾ।
ਲੋਕਾਂ ਨੇ ਕਿਹਾ ਕਾ ਅਜਮਤੀ ਮਾਂ ਅਜਮਤੀ,
ਲੋਕਾਂ ਨੇ ਇਸ ਨੂੰ ਦੱਸਿਆ, ਕਹਿੰਦੇ ਨੇ ਤਾਂ ਬਹੁਤ ਕਰਾਮਾਤੀ ਬੰਦਾ ਹੈ,
ਇਸ ਤੇ ਕਾਲ ਕਰਾਵਤ ਅਤੀ,
ਤੂੰ ਇਹ ਸਾਧ ਨੂੰ ਵਿਚਾਰੇ ਨੂੰ ਫੜ ਕੇ ਤੇਰੇ ਪਾਸੋਂ ਸਾਰਾ ਦਿਨ ਕੰਮ ਕਰਵਾਈ ਗਿਆ,
ਅਜੋ ਵੀ ਤਿਸ ਕੋ ਦਦੀ ਖੁਲਾ ਹੋ,
ਅਜੇ ਵੀ ਜਾ ਇਸ ਨੂੰ ਪੁੱਛ ਕਰ ਤੇ ਦਹੀਂ ਦੁੱਧ ਆਦਿ ਕਿਹਨੂੰ ਛਕਾਉਣਾ ਕਰ,
ਆਪ ਜੋ ਬੇਨਤੀ ਬਖਸ਼ਾ ਬਹੋ,
ਹੱਥ ਜੋੜ ਕੇ ਬੇਨਤੀ ਕਰਕੇ ਜਿਮੀਦਾਰ ਨੂੰ ਕਹਿੰਦੇ ਭਾਈ ਗੋਲੀਏ ਦੇ ਪਾਸੋਂ ਬਖਸ਼ਾ
ਲਿਰਚਾਂ ਪਾਏ।
ਸੰਤ ਜੀ ਜੱਟ ਦੀ ਮਾਤਾ ਜਿਹੜੀ ਸੀ ਉਹਨੇ ਦਹੀਂ ਦੇ ਚ ਮਿਰਚਾਂ ਪਾ ਦਿੱਤੀਆਂ,
ਹਰ ਅੱਗੇ ਸਭ ਦਹੀਂ ਖਵਾਏ,
ਅੱਗੇ ਭੋਜਨ ਰੱਖ ਕੇ ਤੇ ਇਹਨੂੰ ਭੋਜਨ ਛਕਾਤਾ,
ਬਹੁਤ ਚਿਰ ਪਰੀ ਖਾਏ ਕਰ ਗਾਈ,
ਜਿਸ ਵੇਲੇ ਬੜੀਆਂ ਕੌੜੀਆਂ ਇਸ ਨੂੰ ਲੱਗੀਆਂ ਤੇ ਖਾ ਕੇ ਕਹਿਣ ਲੱਗਾ
ਸਭ ਖਾਏ ਪਕਸ਼ਨ ਤੁਜਮਾਈ
ਕਹਿੰਦੇ ਮਾਈ ਤੋਂ ਇੰਨੀਆਂ ਮਿਰਚਾਂ ਪਾਈਆਂ ਨੇ ਤੇ ਇਸ ਵਾਸਤੇ ਨੇ ਕਿ ਰੋਟੀ ਥੋੜੀ ਖਾਓ ਮਿਰਚਾਂ ਜ਼ਿਆਦਾ ਸੁੱਟ ਦਿਓ ਤੇ ਕਹਿੰਦਾ ਤੈਨੂੰ ਸੱਪ ਖਾ ਜਾਵੇ
ਰਾਤ ਵਿਖੇ ਦੋਨੋਂ ਮਰ ਗਏ
ਰਾਤ ਨੂੰ ਉਹ ਮਾਈ ਤੇ ਉਹਦਾ ਮੁੰਡਾ ਜੱਟ ਦੋਵੇਂ ਸੱਪ ਲੜ ਕੇ ਮਰ ਗਏ
ਰਾਤ ਉੱਠਿਓ ਕਿਤਨੂੰ ਗਮਨੇ
ਸਵੇਰੇ ਉੱਠਿਆ ਤੇ ਸਾਹਿਬ ਜਿਹੜਾ ਸਿਕਿਓਰ ਪਾਸੇ ਨੂੰ ਤੁਰ ਪਿਆ ਗੋਦੜੀਆ
ਕੇਤਕ ਦਿਓਸਨ ਫਿਰ
ਕਈਆਂ ਥਾਂ ਦੇਸ਼ ਕਰਦਾ ਰਿਹਾ
ਘਰ ਪਹੁੰਚੋ ਕੋ ਸਹਿ ਸੁਭਾਏ
ਆਪਣੇ ਘਰ ਦੇ ਕੇ ਸੁੱਤੇ ਸਿੱਧ ਪਹੁੰਚ ਗਿਆ
ਕਹਿ ਦੇ ਸੁਕਾਰ ਕਮਾਵਾ
ਜੋ ਘਰ ਦੇ ਪਰਿਵਾਰ ਦੇ ਮੈਂਬਰ ਕਹਿੰਦੇ ਉਹ ਕੰਮ ਕਰ ਦਿੰਦਾ
ਜਪਜੀ ਪੜੇ ਗੁਰੂ ਗੁਰ ਧਿਆਵੇ
ਜਪਜੀ ਸਾਹਿਬ ਦੇ ਪਾਠ ਕਰਦਾ ਸੀ ਵਾਹਿਗੁਰੂ ਧਿਆਉਂਦਾ ਸੀ ਭਾਈ ਗੋਦੜੀਆ
ਇੱਕ ਦਿਨ ਖੇਤ ਵਿਖੇ ਚੱਲ ਆਇਓ
ਇੱਕ ਦਿਨ ਸਾਹਿਬ ਤਨਵੀਰ ਨੂੰ ਖੇਤਾਂ ਦੇ ਵਿੱਚ ਲੈ ਆਉਂਦਾ ਤੇ ਇਸ ਤਰ੍ਹਾਂ ਚੱਲ ਕੇ ਆ ਗਿਆ ਤੇ ਸਰੋਂ ਪੁੱਟਣ ਵਾਲੇ ਸੀ
ਸਰਸੋਂ ਹੁੱਤੀ ਉਖਾੜ ਨਾ ਲਾਇਓ
ਕਹਿੰਦੇ ਵੀ ਆ ਕਣਕ ਦੇ ਸਰੋਂ ਬੀਜੀ ਹੋਈ ਤੇ ਇਹਨਾਂ ਨੂੰ ਪੱਟ ਦੇ ਵਿੱਚ ਸਰੋਂ ਪੱਟਣ ਵਾਸਤੇ ਲਾਤਾ
ਜਦੋਂ ਸਾਹਿਬ ਬੂਝੋ ਕਿਆ ਕਰਾ
ਇੱਕ ਸੰਤ ਸਾਹਿਬ ਤਨਵੀਰ ਤੁਰਦਾ ਚੱਲਦਾ ਇਸ ਨੂੰ ਰਸਤੇ ਵਿੱਚ ਮਿਲ ਗਿਆ ਤੇ ਕਹਿੰਦਾ ਉਹ ਭਾਈ ਗੋਦੜੀਆ ਕੀ ਕਰਦਾ ਆ
ਕਿਸ ਪਰਚੇ ਮੈਂ ਚਿੱਤ ਕੋ ਧਰਾ
ਕਿਸ ਪਰਚਾਵੇ ਦੇ ਅੰਦਰ ਤੂੰ ਆਪਣੇ ਚਿੱਤ ਨੂੰ ਟਕਾਇਆ ਹੋਇਆ
ਬੋਲੋ ਜਰਾ ਉਖਾੜੋ ਆਖੇ
ਬਸ ਸੁੱਤੇ ਸਿਰ ਸਾਹਿਬ ਸਨ ਜੀ ਕਰਮ ਖੰਡ ਕੀ ਬਾਣੀ ਜੋ ਰਜੜਾ ਕਰਮ ਖੰਡੀ ਬੰਦਾ ਉਸਦੀ ਬਾਣੀ ਵਿੱਚ ਬਲ ਆ ਜਾਂਦਾ ਕਹਿੰਦਾ ਘਰਦਿਆਂ ਦੀਆਂ ਜੜਾਂ ਪੁੱਟਦਿਆਂ
ਹੁਣ ਲੱਗਵੇ ਕੋ ਨਾਹਿਤ ਬਾਛੇ
ਇਸ ਵਾਸਤੇ ਚਾਹਾਂ ਹੋਏ ਮੁੜ ਕੇ ਨਹੀਂ ਲੱਗਣਗੀਆਂ
ਉੱਤਰ ਦਿਓ ਸਾਧ ਕੋ ਜਵੈ
ਇਸ ਵੇਲੇ ਸਾਧੂ ਨੂੰ ਸਾਹਿਬ ਸਨ ਜੀ ਉੱਤਰ ਦਿੱਤਾ
ਗਮਨ ਜਥੋ ਚਿਤ ਕੀਨ ਸੁਤਵੈ
ਜਿਸ ਪਾਸੇ ਜੋਗ ਸੀ ਉਸ ਪਾਸੇ ਨੂੰ ਚਲੇ ਗਿਆ
ਨੰਦਨ ਪੂਰਵ ਜਨਮਾਏ
ਮੇਰੇ ਘਰ ਦੇ ਪਹਿਲਾਂ ਪੁੱਤਰ ਹੋਏ ਸਨ
ਮਾਏ ਬਚਨ ਤਾਪ ਸਭ ਮਰ ਗਏ
ਬਚਨ ਪਾ ਕੇ ਸਾਹਿਬ ਸਨ ਜੀ ਇਸ ਦਾ ਉਹ ਤਿੰਨੇ ਪੁੱਤਰ ਵੀ ਸਮਾਪਤ ਹੋ ਗਏ
ਆਖਣਾ ਸੋਗ ਲੇਸ ਜਿਸ ਮਨ ਮੈਂ
ਮੇਰੇ ਅੰਦਰ ਖੁਸ਼ੀ ਤੇ ਸੋਗ ਦਾ ਥੋੜੇ ਮਾਤਰ ਵੀ ਲੇਸ ਨਹੀਂ ਹੈ
ਹੇਮ ਧੂਲ ਇੱਕ ਸਮ ਘਰ ਬਨ ਮੈਂ
ਇਸੇ ਤਰ੍ਹਾਂ ਸੋਨਾ ਤੇ ਮਿੱਟੀ ਤੇ ਜਿਸ ਨੂੰ ਘਰ ਤੇ ਸਾਹਿਬ ਸਨ ਜੀ ਉਜਾੜ ਦੋਵੇਂ ਇੱਕ ਹਨ
ਗਮਨ ਸੁਣਿਓ ਹਰ ਖਾਇਓ
ਸਤਿਗੁਰੂ ਮਹਾਰਾਜ ਜੀ ਦਾ ਆਉਣਾ ਸੁਣਿਆ ਨਾ ਭਾਈ ਗੋਬੜੀਆ ਮਨ ਵਿੱਚ ਬਹੁਤ ਖੁਸ਼ ਹੋਇਆ
ਮੈਂ ਸੁਭਾਗ ਵਿਚਰਦੇ ਆਇਓ
ਕਹਿੰਦਾ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸੁੱਤੇ ਸਿੱਧ ਆਪਣੀ ਮੌਜ ਨਾਲ ਕਰਦਾ ਆ ਗਿਆ
ਕਰਤ ਬੁਲੰਦ ਆਨੰਦਿਓ
ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ
ਹਰ ਅਰਵਿੰਦ ਪੁਨੇ ਪੁਨ ਬੰਦਿਓ
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਮੁੜ ਮੁੜ ਕੇ ਇਸ ਨੇ ਨਮਸਕਾਰ ਕੀਤੇ
ਗੁਰੂ ਪੂਜਨ ਕਰਿਓ ਬਰਤੰਤ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸਦਾ ਹਾਲ ਚਾਲ ਸਾਰਾ ਪੁੱਛਿਆ
ਲੋਕਨ ਕਹਿਣਾ ਵੱਡੋ ਇਹ ਸੰਤ
ਲੋਕ ਕਹਿੰਦੇ ਮਹਾਰਾਜ ਇਹ ਤਾਂ ਇਸ ਇਲਾਕੇ ਦੇ ਅੰਦਰ ਸੰਤ ਕਰਕੇ ਪੂਜਿਆ ਜਾਂਦਾ ਬੜੀ ਕਰਮੀ ਵਾਲਾ ਹੈ
ਪ੍ਰਸੰਗ ਪ੍ਰਭੂ ਕੇ ਸੰਗ
ਸਾਰਾ ਜਿੰਨਾ ਸਭ ਸੰਗ ਜੀ ਪ੍ਰਸੰਗ ਗੱਲਾਂ ਬਾਤਾਂ ਸੀ ਸਤਿਗੁਰਾਂ ਦੇ ਨਾਲ ਜਿਸਨਾ ਇਹਦਾ ਚਿੱਤ ਪ੍ਰੇਮ ਨਾਲ ਨਾਮ ਵਿੱਚ ਰੰਗਿਆ ਹੋਇਆ ਸੀ ਸਾਰੀ ਆਪਣੀ ਅਵਸਥਾ ਨੂੰ ਦੱਸਿਆ
ਭੈਓ ਸਿੰਘਨ ਦਲ ਮਾਹੀ
ਸਤਿਗੁਰੂ ਮਹਾਰਾਜ ਜੀ ਦੇ ਸਿੰਘਾਂ ਦੀ ਫੌਜ ਦੇ ਵਿੱਚ ਇਹ ਵੀ ਰਹਿ ਪਿਆ
ਆਹਾਰ ਦੇਖ ਤੇ ਖਾਹੀ
ਜਦੋਂ ਲੰਗਰ ਚੱਲਦਾ ਇਹ ਵੀ ਲੰਗਰ ਵਿੱਚੋਂ ਭੋਜਨ ਲੈ ਕੇ ਛੱਕ ਲੈਂਦਾ
ਆਪਣਾ ਸਿਮਰਨ ਗੁਰ ਦਰਸ਼ਨ
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਦਾ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ
ਰਤਨਤਾ ਪਾਤੀ ਦੋਸ਼ਨ ਧਰਖਣ
ਦੋਸ਼ਾਂ ਨੂੰ ਦਬਾਉਣ ਵਾਲੇ ਸਤਿਗੁਰੂ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਦਾ
ਕੇ ਸਤਿਗੁਰ ਇੱਕ ਮੇਰਾ
ਇੱਕ ਵਾਰੀ ਸਾਹਿਬ ਸਨ ਜੀ ਦੀਵਾਨ ਦੇ ਅੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਉਹ ਵਿਸ਼ੇਸ਼ ਦੇਸ਼ ਇਸ ਹੀਰਾ
ਮਹਾਰਾਜ ਕਹਿੰਦੇ ਜਿਹੜਾ ਦੇਸ਼ ਹੈ ਤੇ ਇਸ ਨੂੰ ਬਹੁਤ ਚੰਗੀ ਤਰ੍ਹਾਂ ਵੇਖਿਆ
ਗੋਦੜੀਏ ਸਾਨੂੰ ਔਰ ਨਾ ਤਿਆਗੀ
ਕਹਿੰਦੇ ਭਾਈ ਗੋਦੜੀਏ ਵਰਗਾ ਹੋਰ ਕੋਈ ਤਿਆਗੀ ਬੰਦਾ ਨਹੀਂ ਸਾਨੂੰ ਮਿਲਿਆ
ਮੂੜ ਪਰਮੇਸ਼ਰ ਸੋ ਲਿਵ ਲਾਗੀ
ਇਸ ਦੀ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਦੇ ਨਾਲ ਗੂੜੀ ਲਿਵ ਜਿਹੜੀ ਹੈ ਗਰਤੀ ਜੁੜੀ ਹੋਈ ਹੈ
ਦੇਸ਼ ਪਵਿੱਤਰ ਕਰਨ ਸਭ ਰੱਥ
ਕਰਦੇ ਆ ਤਾਂ ਇਹ ਸਾਰੇ ਇਲਾਕੇ ਨੂੰ ਪਵਿੱਤਰ ਕਰਨ ਵਾਸਤੇ ਸਮਰੱਥ ਹੈ, ਇਸ ਦੇ ਅੰਦਰ ਸ਼ਕਤੀ ਆ। ਸਾਰੀ ਗੋਦੜੀ ਆ ਜੋ ਚਾਹੇ ਕਰ ਸਕਦਾ, ਸਾਰੀਆਂ ਸ਼ਕਤੀਆਂ ਇਸ ਦੇ ਹੱਥ ਵਿੱਚ ਨੇ।
ਮਹਾਰਾਜ
ਮੁਖੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦਾ ਬਹੁਤ ਜਪ ਕੀਤਾ।
ਸੰਤ ਮਹਾਨ ਸਭ ਨੂੰ ਜਾਣਾ,
ਸਾਰੀਆਂ ਸੰਗਤਾਂ ਨੇ ਸਮਝ ਲਿਆ ਕਿ ਬਹੁਤ ਵੱਡਾ ਮਹਾਂਪੁਰਸ਼ ਹੈ।
ਮੇਰੀ ਮੁਕਤ ਸਾਰੀ ਭਾਗੋ ਮਾਈ
ਸਿੰਘ ਜੋ ਮੁਕਤਸਰ ਸਾਹਿਬ ਦੇ ਅੰਦਰ 40 ਮੁਕਤਿਆਂ ਵਿੱਚ ਆ ਕੇ ਲੜੇ ਤੇ ਮਾਤਾ ਭਾਗੋ ਝਵਾਲ ਪਿੰਡ ਸੀ ਇਸ ਦਾ, ਤੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਖਡਾਉਣ ਦੀ ਸੇਵਾ ਵੀ ਆਨੰਦਪੁਰ ਕੀਤੇ ਸੀ। ਜਦੋਂ ਇਹ ਸਿੰਘ ਕਮਜ਼ੋਰੀ ਦਿਖਾ ਕੇ ਬਦਾਵਾ ਲੈ ਕੇ ਗਏ ਨੇ, ਮਾਈ ਭਾਗ ਕੌਰ ਤੇ ਭਾਈ ਮਹਾਂ ਸਿੰਘ ਦੀ ਪ੍ਰੇਰਨਾ ਨਾਲ ਇਹ 40 ਸਿੰਘ ਆ ਕੇ ਲੜੇ ਸੀ। ਉਨ੍ਹਾਂ ਦੇ ਵਿਚੋਂ ਇਕੋ ਹੀ ਮਾਤਾ ਭਾਗੋ ਜਿਹੜੀ ਸੀ ਬਚੀ ਸੀ, ਮਾਈ ਭਾਗ ਕੌਰ ਮੁਕਤਸਰ ਦੇ ਜੰਗ ਵਿਚ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਦੀ ਬਹੁਤ ਪ੍ਰੀਤੀ ਵੱਧ
ਗਈ। ਦਿਗੰਬਰ ਸੋਈ
ਇੰਨੀ ਇਹਦੀ ਅਵਸਥਾ ਸਾਹਿਬ ਸੰਜੀ ਉੱਚੀ ਹੋ ਗਈ ਕਿ ਵਸਤਰ ਪਾਉਣ ਦੀ ਵੀ ਕੋਈ ਹੋਸ਼ ਨਹੀਂ ਹੈ, ਬ੍ਰਹਮ ਗਿਆਨੀਆਂ ਵਾਲੀ ਅਵਸਥਾ ਇਸਤਰੀ ਬਣ ਗਈ।
ਨਾਟਕਾਂ ਲੋਕਰ ਕੀ ਖੋਈ,
ਬਸ ਇਸਤਰੀ ਤੇ ਪੁਰਸ਼ ਦਾ ਭੇਦ ਹੀ ਆਪਣੀ ਨਿਗਾਹ ਚ ਮਟਾਤਾ, ਕੋਈ ਕਨਾਵਟ ਹੀ ਨਹੀਂ ਹੈ।
ਜਿਸ
ਤਰ੍ਹਾਂ ਇੱਕ ਇਸਤਰੀ ਦੀ ਕਥਾ ਵੇਦਾਂ ਵਿਚ ਵੀ ਲਿਖੀ ਹੋਈ ਹੈ,
ਨਾਮ ਗਾਰਗੀ ਨਗਨ ਸੋ ਰਹਿ,
ਇੱਕ ਗਾਰਗੀ ਹੋਈ ਇਸਤਰੀ ਤੇ ਬ੍ਰਹਮ ਗਿਆਨ ਸੀ, ਮਹਾਨ ਮਹਾਂਪੁਰਸ਼ ਹੋਈ ਹੈ, ਤੇ ਉਹ ਵੀ ਕਹਿੰਦੇ ਸਰੀਰ ਦੇ ਭਾਗ ਵਸਤਰਾਂ ਦਾ ਪਰਦਾ ਕੋਈ ਰੱਖਦੀ ਨਹੀਂ ਸੀ।
ਪਰਮਹੰਸਨੀ ਬਣਿਆ ਵਧੂਤਾ,
ਪਰਮਹੰਸਾਂ ਵਾਲੀ ਅਵਸਥਾ ਸੀ, ਬ੍ਰਹਮ ਗਿਆਨ ਵਾਲੀ ਮਹਾਂਭੂਤ ਤਿਆਗੀ ਸੀ।
ਭਾਗੋ ਘੁੱਟ ਗਿਆ ਵਧੂਤਾ,
ਇਸੇ ਤਰ੍ਹਾਂ ਮਾਤਾ ਭਾਗ ਕੌਰ ਜੀ ਸਾਹਿਬ ਸਨ ਜੀ, ਇਹਦੀ ਅਵਧੂਤਾਂ ਵਾਲੀ ਅਵਸਥਾ, ਬ੍ਰਹਮ ਗਿਆਨੀਆਂ ਵਾਲੀ ਅਵਸਥਾ ਬਣ
ਗਈ। ਹੱਥ ਮੈਂ
ਵੱਡੀ ਸਾਹਿਬ ਸਨ ਜੀ, ਵਰਸੀ ਜਾਂ ਵਰਸਾ ਆਪਣੇ ਹੱਥ ਵਿਚ ਰੱਖਦੀ ਹੈ।
ਸਦਾਨੰਦ ਇੱਕ ਰਸ ਸਿਰੈ,
ਸਦਾ ਇੱਕ ਰਸ ਆਨੰਦ ਸਰੂਪ ਦੇ ਅੰਦਰ ਵੀ ਵਰਸੀ ਟਿਕੀ ਰਹਿੰਦੀ ਹੈ।
ਕੀਤਕ ਮਾਸ ਨਗਨ ਜਬ ਰਹੀ,
ਕਈ ਮਹੀਨੇ ਸਾਹਿਬ ਸਨ ਜੀ ਜਦੋਂ ਇਸ ਤਰ੍ਹਾਂ ਦੀ ਸੋਝੀ ਨਾ ਰਹੀ ਕੋਈ ਵਰਤ ਪਾਉਣ ਦੇ ਵੀ।
ਇੱਕ ਦਿਨ ਦੇਖ ਨਿਗਟ ਗੁਰ ਕਹੀ,
ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਇਸ ਨੂੰ ਵੇਖ ਕੇ ਕਹਿਣਾ ਕੀਤਾ,
ਮਾਈ ਭਾਗੋ ਸਚਿਆਰੀ,
ਕਹਿਣ ਲੱਗੇ ਹੇ ਮਾਤਾ ਭਾਗੋ ਸੋਹਣ, ਤੇ ਤੂੰ ਸਚਿਆਰ ਅਵਸਥਾ ਨੂੰ ਪ੍ਰਾਪਤ ਕਰ ਲਿਆ।
ਨਹਿਰ ਸੁਸਰਾਰਿਓ ਵਾਰੀ,
ਆਪਣੇ ਜਿਹੜੀ ਕੁਲ ਹੈ ਨਹਿਰ ਤੇ ਪੇਗਿਆਂ ਦੀ, ਸਸਰਾਰ ਸਹੁਰਿਆਂ ਦੀ ਕੁਲ ਵੀ ਜਿਹੜੀ ਸੀ ਉਧਾਰ ਲਈ ਹੈ।
ਪਰਮਹੰਸ ਅਵਸਥਾ ਪਾਈ,
ਪਰਮਹੰਸਾਂ ਵਾਲੀ ਅਵਸਥਾ, ਬ੍ਰਹਮ ਗਿਆਨੀਆਂ ਵਾਲੀ, ਸਾਰੀ ਸਤਵਿਦਿਆ ਵਾਲੀ,
ਦੋਸ਼ ਲੱਗੇ ਕਦਾਈ,
ਮੈਨੂੰ ਕੋਈ ਵੀ ਇਸ ਦੇ ਪੜ੍ਹ ਹੋਣ ਦਾ ਦੋਸ਼ ਨਹੀਂ ਲੱਗੇਗਾ।
ਦਿਗੰਬਰ ਤੁਝ ਬਣ ਆਈ,
ਹਾਂ ਠੀਕ ਤੂੰ ਇਸ ਤਰ੍ਹਾਂ ਦੀ ਵਰਤੀ ਦਿਗੰਬਰ ਰਹਿਣ ਵਾਲੀ, ਦਿਸ਼ਾ ਦੇ ਵਸਤਰ ਪਹਿਨਣ ਵਾਲੀ ਬਣਾ ਲਈ ਹੈ।
ਇੱਕ ਰਸ ਬਿਰਤੀ ਭਈ ਲਵਲਾਈ,
ਇੱਕ ਰਸ ਤੇਰੀ ਬਿਰਤੀ ਜਿਹੜੀ ਹੋ ਗਈ ਹੈ ਚੱਲ,
ਮਨਹੰਤਾ ਸਬਰ ਦੇ ਬਨਾਸੀ,
ਸਰੀਰ ਦੀ ਹਉਮੈ ਜਿਹੜੀ ਹਿਰਦੇ ਤੋਂ ਨਾਸ ਕਰ ਦਿੱਤੀ ਹੈ।
ਆਇਓ ਪਰਮ ਰੂਪ ਅਬਨਾਸੀ,
ਜੋ ਪਰਮ ਰੂਪ ਵਾਹਿਗੁਰੂ ਪਰਮੇਸ਼ਰ ਅਬਨਾਸੀ, ਉਸ ਨੂੰ ਰੂਹ ਪਾ ਲਿਆ।
ਤੂੰ ਸੰਗ ਤੂੰ ਰਹਿਤ ਨਾ ਮਾਰੇ,
ਤਾਂ ਵੀ ਕਹਿੰਦੇ ਤੂੰ ਸਾਡੇ ਸਿੰਘਾਂ ਦੇ ਦਲ ਦੇ ਵਿਚ ਰਹਿੰਦੀ ਆ।
ਲਗ ਸਿਰ ਦਸਤਾਰੇ,
ਇਸ ਵਾਸਤੇ ਬਸਤਰ ਰੱਖਿਆ ਕਰ, ਕਿਸ਼ਾ ਦੇ ਉੱਤੇ ਦਸਤਾਰ ਸਜਾ ਕੇ ਰੱਖਿਆ ਕਰ।
ਉੱਪਰ ਚੀਰ ਚਾਦਰਾ ਲੀਜ, ਚਾਦਰਾ ਲੀਜੈ,
ਸਰੀਰ ਦੇ ਉੱਤੇ ਚਾਦਰਾ ਜਿਹੜਾ ਉਹਨਾਂ ਸਰੀਰ ਨੂੰ ਢੱਕ ਕੇ ਰੱਖਿਆ ਕਰ।
ਅਸ਼ਾਦੋ ਸਮਾਂ ਬਤੀਜਾ,
ਇਸ ਤਰ੍ਹਾਂ ਆਪਣੀ ਦੇਹ ਜਿਹੜੀ ਇਸ ਨੂੰ ਢੱਕ ਕੇ ਆਪਣਾ ਸਮਾਂ ਬਤੀਤ ਕਰ।
ਹੁਕਮਾਨ ਤਿੰਨ ਲੀਲਾ,
ਕਿਉਂਕਿ ਮਾਈ ਭਾਗਵਤ ਨੇ ਸਤਿਗੁਰਾਂ ਦਾ ਹੁਕਮ ਮੰਨ ਲਿਆ।
ਬਸਤ ਸਰੀਰ ਅਸ਼ਾਦ ਨਕੀਨਾ,
ਸਰੀਰ ਦੇ ਉੱਤੇ ਮਰਦਾਨੇ ਵਸਤਰ ਜਿਹੜੇ ਸੀ ਉਹ ਪਹਿਰ ਲਏ।
ਸਾਨੂੰ ਸਦਾ ਗਹਿ ਰੱਖੇ,
ਹੱਥ ਵਿੱਚ ਵਰਸਾ ਹਮੇਸ਼ਾ ਵਾਸਤੇ ਫੜ ਕੇ ਰੱਖਦੇ, ਹਜ਼ੂਰ ਸਾਹਿਬ ਉਹਦਾ ਵਰਸਾ ਪਿਆ ਹੈ।
ਗੁਰੂ
ਮਹਾਰਾਜ ਜੀ ਦੇ ਨਾਲ ਦਰਸ਼ਨਾ ਦੀ ਅਭਿਲਾਸ਼ਾ ਵਾਸਤੇ ਰਹਿੰਦੀ ਹੈ।
ਇੱਕ ਦਿਨ ਲਗੋ ਦੁਆਰ ਸੁਹਾਈ,
ਇੱਕ ਦਿਨ ਦਾ ਸੰਗ ਜੀ ਬੜਾ ਸਤਿਗੁਰਾਂ ਦਾ ਸੁੰਦਰ ਦੀਵਾਨ ਲੱਗਾ ਹੋਇਆ ਸੀ।
ਬੈਠੋ ਡੱਲਾ ਨਿਤ ਗੁਸਾਈ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਭਾਈ ਡੱਲਾ ਬੈਠਾ ਸੀ।
ਸੂਬਾ ਜੋ ਸਰਹੰਦ ਮੈਂ,
ਸਰਹੰਦ ਦਾ ਜਿਹੜਾ ਸੂਬਾ ਸੀ ਵਜੀਦ ਖਾਨ,
ਨਾਮ ਵਜੀਦ ਖਾਨ ਜਿਸ ਕਹੇ,
ਜਿਸ ਦਾ ਨਾਮ ਵਜੀਦ ਖਾਨ ਕਹਿੰਦੇ ਸਨ।
ਉਸ ਤਲਵੰਡੀ ਸੁਣੀ,
ਉਸਨੇ ਸੁਣ ਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਤਸਰ ਤੋਂ ਵੀ ਜੀਂਦੇ ਬਚ ਕੇ ਹੁਣ ਤਲਵੰਡੀ ਵਿੱਚ ਚਲੇ ਗਏ ਜੰਗਲ ਦੇਸ਼ ਵਿੱਚ।
ਮਾਨੋ ਜੜ ਮੁੰਡੀ ਧੁਨੀ
ਬੜਾ ਮੂਰਖ ਹੈਰਾਨ ਹੋਇਆ ਤੇ ਆਪਣਾ ਸਿਰ ਪਛਤਾਵੇ ਦੇ ਅੰਦਰ ਹਲਾਣਾ ਕੀਤਾ
ਬੜੇ ਵੱਡੇ ਰਜ ਜਾਂਦੀ ਅਖਾੜੇ
ਲੋ ਵੱਡੇ ਵੱਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਅਸੀਂ ਜੰਗ ਦੇ ਅਖਾੜੇ ਪਾਏ
ਜੀਵਤ ਰਹੋ ਨਾ ਨਰਕਿਨ ਮਾਰੇ
ਫਿਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਉਂਦਾ ਹੀ ਵਰਤ ਕੇ ਲੱਖਾਂ ਦੀ ਫੌਜ ਚੋਂ ਚਲੇ ਗਿਆ ਕਿਸੇ ਤੋਂ ਮਾਰਿਆ ਨਹੀਂ ਗਿਆ
ਅਧੀਨ ਸਲਾਖੋ ਤੁਰਕਾਨਾ
ਲੱਖਾਂ ਦੀ ਗਿਣਤੀ ਉਹਨਾਂ ਨੇ ਸਾਡੀ ਤੁਰਕਾਂ ਦੀ ਫੌਜ ਨਾਸ਼ ਕਰ ਦਿੱਤੀ
ਰਾਮਨਗਰ ਪਾਸ਼ੋਕ ਮਹਾਨਾ
ਪਿੰਡਾਂ ਪਿੰਡਾਂ ਸ਼ਹਿਰਾਂ ਜਿਨ੍ਹਾਂ ਦੇ ਮਰ ਗਿਆ ਤੇ ਸੋਗ ਪੈ ਗਿਆ ਹੈ
ਜਿਸ ਭੇਜੋ ਡੱਲੇ ਪੋਤਵਾ
ਉਸ ਵੇਲੇ ਭਾਈ ਡੱਲੇ ਨੂੰ ਤਾਂ ਸੰਦੀ ਵਜ਼ੀਰ ਖਾਨ ਨੇ ਚਿੱਠੀ ਲਿਖੀ ਸਰਹੰਦ ਵਿੱਚ ਬੈਠੇ ਨੇ
ਗੁਰ ਕੋ ਪਕੜ ਦਿਓ ਇਸ ਅਬੈਦਾ
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਡੱਲੇ ਫੜ ਕੇ ਤੇ ਮੇਰੇ ਸਾਹਮਣੇ ਸਰਹੰਦ ਵਿੱਚ ਪੇਸ਼ ਕਰ ਲਿਆ ਕੇ
ਹਜ਼ਰਤ ਦੇ ਤੋਏ ਵਡਿਆਈ
ਤੈਨੂੰ ਰੰਗ ਦੇ ਬਹੁਤ ਸਾਰੀਆਂ ਵੱਡੀਆਂ ਕਿਰਤਾਂ ਬਖਸ਼ਾਂ ਦੇਵੇਗਾ
ਅਚਾਨਕ ਦਿਓ ਪਠਾਈ
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਚਨਚੇਤ ਗ੍ਰਿਫ਼ਤਾਰ ਕਰਕੇ ਮੇਰੇ ਪਾਸ ਭੇਜ ਦੇ
ਜੰਮੂ ਆਣ ਕਰ ਭਾਰੀ
ਨਹੀਂ ਤਾਂ ਮੇਰੀ ਫੌਜ ਬੜੀ ਭਾਰੀ ਹੱਲਾ ਕਰਕੇ ਆਵੇਗੀ
ਗੁਰਮਾਰੀ
ਤੇਰੇ ਸਮੇਤ ਤੇਰਾ ਘਰ ਘਰ ਸਤਿਗੁਰੂ ਮਹਾਰਾਜ ਨੂੰ ਮਾਰ ਦੇਵੇਗੀ
ਤਾਕਤ ਆਇਓ ਪੜ ਲਈ ਨਾ
ਚਿੱਟੇ ਸਾਹਿਬ ਸੰਜੀ ਸਰਾਮ ਤੋਂ ਆਈ ਹੋਈ ਪੜ ਲਈ
ਉੱਤਰ ਕੋਲ ਖਾਏ ਤਬ ਦੀਨਾ
ਭਾਈ ਡੱਲਾ ਸਤਿਗੁਰਾਂ ਦਾ ਸ਼ਰਧਾਲੂ ਬਣ ਚੁੱਕਾ ਸੀ ਉਸ ਵੇਲੇ ਇਸਦਾ ਜਵਾਬ ਲਿਖਾਇਆ
ਸੰਗ ਗੁਰੂ ਕੇ ਪ੍ਰਾਣ ਮਾਰੇ
ਸੁਣ ਵਜ਼ੀਰ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੀ ਹੁਣ ਸਾਡੇ ਪ੍ਰਾਣ ਤੇ ਸਾਹ ਰਹਿੰਦੇ ਆ
ਜਿਵਦਾ ਹੈ ਤੁਝ ਮਰੇ ਨਾ ਮਾਰੇ
ਇਸ ਵਾਸਤੇ ਤੈਨੂੰ ਕਿਵੇਂ ਦੇ ਦਈਏ ਤੇ ਇਸ ਵਾਸਤੇ ਤੇਰੇ ਮਾਰੇ ਹੋਏ ਮਰਦੇ ਵੀ ਨਹੀਂ ਹਨ
ਜੇਕਰ ਜੰਮੂ ਘਰੀ ਪੁਨਿਆਵੇ
ਕਰਕੇ ਤੇਰੀ ਫੌਜ ਬਹੁਤੀ ਚੜ ਕੇ ਆਜੇ ਤੂੰ ਡਰਾਵੇ ਦਿੰਦਾ ਸਾਨੂੰ
ਮਾਰ ਕਿਤਕਾਮਾ ਤਲਪੁਰ ਜਾਵੇ
ਹਾਂ ਤੂੰ ਇਸ ਵਾਸਤੇ ਮਾਰ ਦੇਗਾ ਸਾਨੂੰ ਸਾਡੇ ਸੂਰਮਿਆਂ ਨੂੰ ਤੇ ਅਸੀਂ ਇਹ ਆਪਣਾ ਨਗਰ ਛੱਡ ਕੇ ਜੰਗਲ ਵਿੱਚ ਜਾਂਗਾ ਭੱਜ ਜਾਵਾਂਗੇ
ਜਾਂ ਪਰਵੇਸੇ ਜੰਗਲ ਮਾਹੀ
ਬੜੀ ਉਜਾੜ ਜੰਗਲ ਦੇ ਉੱਤੇ ਜਾ ਕੇ ਪ੍ਰਵੇਸ਼ ਹੋ ਜਾਵਾਂਗੇ
ਜਹਾਂ ਨੀਰ ਹੋਏ ਪ੍ਰਾਪਤ ਨਾਹੀ
ਤੇ ਜਿੱਥੇ ਪਾਣੀ ਤੇ ਇਸ ਇਲਾਕੇ ਜੰਗਲ ਵਿੱਚ ਮਿਲਣਾ ਨੀ ਕਿਤੇ
ਗੁਰ ਕੇ ਸੰਗ ਰਹੇਗੇ ਸਦਾ
ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੀ ਹਮੇਸ਼ਾ ਰਹਾਂਗੇ
ਤੇਰੋ ਹੁਕਮ ਕਰੇਂਗੇ ਅਦਾ
ਤੇ ਤੇਰਾ ਜਿਹੜਾ ਹੁਕਮ ਇਸ ਨੂੰ ਤੁਰਦਾ ਕਰਾਂਗੇ ਤੇ ਇਸ ਵਾਸਤੇ ਮੇਟ ਦਿਆਂਗੇ
ਇਹ ਪਟਿਆ ਸੁਣ ਦੁੱਖ ਪਾਇਓ
ਜਦੋਂ ਸਾਹਿਬ ਸੰਗ ਜੀ ਲਿਖੀ ਹੋਈ ਡੱਲੇ ਦੀ ਚਿੱਠੀ ਪਹੁੰਚੀ ਇੱਕ ਵਜ਼ੀਰ ਖਾਂ ਸੁਣ ਕੇ ਸੜ ਗਿਆ
ਮਹਾਂਮੂੜ ਕੋ ਬਸ ਨਾ ਬਸਾਇਓ
ਇਸ ਮੂਰਖ ਬੰਦੇ ਦੀ ਕੋਈ ਬਾਹ ਪੇਸ਼ ਨਹੀਂ ਗਈ
ਪੂਰਾ ਇੱਕ ਦਿਨ ਡੱਲੇ ਸੋ ਕਹਿਓ
ਇੱਕ ਦਿਨ ਭਾਈ ਡੱਲੇ ਨੂੰ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਆਖਿਆ
ਅਮਰੀ ਚਾਹੇ ਮਹਾਨ
ਭਾਈ ਡੱਲਾ ਸਾਡੇ ਮਨ ਦੀ ਬਹੁਤ ਵੱਡੀ ਇੱਛਾ ਹੈ
ਦੁਰਗ ਬਠਿੰਡੇ ਕੋ ਪਿਖੈ
ਇਹ ਬਠਿੰਡੇ ਦਾ ਜਿਹੜਾ ਕਿਲਾ ਹੈ ਨਾ ਅਸੀਂ ਇਸ ਨੂੰ ਵੇਖਣਾ ਚਾਹੁੰਦੇ ਹਾਂ
ਬੜੋ ਲੜਨ ਕੋ ਥਾਨ
ਤੇ ਬੜਾ ਭਾਰੀ ਲੜਨ ਦਾ ਤੇ ਇਸ ਵਾਸਤੇ ਸੋਹਣਾ ਟਿਕਾਣਾ ਹੈ ਕਿਉਂਕਿ ਪਤਾ ਨੀ ਵਜ਼ੀਰ ਖਾਂ ਕਦੋਂ ਫੌਜ ਭੇਜ ਦੇਵੇ
ਚੌਪੀ ਕੇਤਕ ਦਿਨ ਇੱਥੋਂ ਤੁਸੀਂ ਵਿਚਰੇ ਹੈ
ਕਹਿੰਦੇ ਕਈ ਇੱਕ ਦਿਨ ਅਸੀਂ ਇੱਧਰ ਉੱਧਰ ਇਸ ਜੰਗਲ ਦੇਖ ਕੇ ਸੁਣ ਕਰਨਾ ਸੰਤਾਂ ਦਾ ਉਧਾਰ ਕਰਨਾ ਹੈ
ਪੁਨ ਚੱਲ
ਤੇ ਆਪਣੀ ਇੱਛਾ ਦੇ ਨਾਲ ਫਿਰ ਅਸੀਂ ਵਾਪਸ ਮੁੜਿਆਵਾਂਗੇ
ਅਬ ਡੱਲਾ ਬੋਲੋ ਕਰ ਜੋਰ
ਭਾਈ ਡੱਲਾ ਸਾਹਿਬ ਸੰਗ ਜੀ ਦੋਵੇਂ ਹੱਥ ਜੋੜ ਕੇ ਬੋਲਿਆ
ਰੱਬ ਜੀ ਤੁਰਕ ਨਾ ਹੈ
ਸੱਚੇ ਪਾਤਸ਼ਾਹ ਇੱਥੇ ਤੁਰਕਾਂ ਦਾ ਤਾਂ ਖਾਤਮਾ ਹੀ ਹੈ ਤੇ ਕੋਈ ਵੀ ਇਸ ਤਰਫ ਨਹੀਂ ਆਉਣਾ
ਦੇਸ਼ ਮਵਾਸੀ ਜਲ ਬਿਨ ਸਦਾ
ਕਿਉਂਕਿ ਜੰਗਲ ਦੇਸ਼ ਵਿੱਚ ਪਾਣੀ ਮਿਲਦਾ ਨੀ ਪਾਣੀ ਬਹੁਤ ਦੂਰ ਹੈ ਇਸ ਵਾਸਤੇ ਆਕੀ ਇਲਾਕਾ ਹੈ ਇੱਥੇ ਦੁਸ਼ਮਣ ਦੀ ਫੌਜ ਨਹੀਂ ਆ ਸਕਦੀ
ਦੁਰਗ ਬਠਿੰਡਾ ਉਜਰ ਸਦਾ
ਇਸ ਵਾਸਤੇ ਦੁਰਗ ਜਿਹੜਾ ਕਿਲਾ ਬਠਿੰਡੇ ਦਾ ਹੈ ਬਹੁਤ ਉਜੜਿਆ ਹੋਇਆ ਇਸ ਕਰਕੇ
ਪੂਰੇ ਬਸਿਓ ਭਇਓ ਜਿਰ ਕਾਲਾ
ਬਹੁਤ ਚਿਰ ਦਾ ਇਹ ਬਣਿਆ ਹੋਇਆ ਤੇ ਬਸਿਆ ਹੋਇਆ ਹੈ
ਇਸ ਬਿਨੇ ਪਾਰ ਮੈਂ ਪਾਲਾ
ਬਿਨੇ ਪਾਲ ਇਸ ਇਲਾਕੇ ਚ ਰਾਜਾ ਹੋਇਆ ਤੇ ਉਸਨੇ ਕਿਲਾ ਬਣਾਇਆ ਸੀ
ਵਿਚਰੋ ਜਸਾ ਆਪ ਕੀ ਮਰਜ਼ੀ
ਜਿੱਥੇ ਸੱਚੇ ਪਾਤਸ਼ਾਹ ਤੁਹਾਡੀ ਇੱਛਾ ਵਿਚਰਨਾ ਕਰੋ
ਰੁਕ ਨਾ ਆਏ ਸਕੇ ਰਨ ਗਰਜੀ
ਰਨ ਦੀ ਇੱਛਾ ਕਰਕੇ ਜੰਗ ਦੀ ਚਾਹ ਕਰਕੇ ਕੋਈ ਵੀ ਤੁਰ ਕਿੱਥੇ ਪਹੁੰਚ ਨਹੀਂ ਸਕਦਾ
ਮਾਂ ਕਿਰਪਾ ਕਰ ਇੱਥੇ ਆਵੋ
ਫਿਰ ਮਹਾਰਾਜ ਤੁਸੀਂ ਮਿਹਰਾਂ ਕਰਕੇ ਇਸ ਤਰਫ ਹੀ ਆ ਜਾਣਾ
ਬਸੇ ਆਪਣਾ ਚਿੱਤ ਨਾਲ ਚਾਹੋ
ਹੋਰ ਵਸਣ ਵਾਸਤੇ ਆਪਣੇ ਚਿੱਤ ਵਿੱਚ ਤੁਸੀਂ ਬਹੁਤੀ ਚਾਹਨਾ ਨਾ ਕਰਨਾ
ਧੀਰਜ ਕੋ ਚੜੇ ਗੁਸਾਈ
ਜੀ ਇਸ ਨੂੰ ਹੌਸਲਾ ਦੇ ਕੇ ਭਾਈ ਡੱਲੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਸਵਾਰ ਹੋ ਕੇ ਚੱਲੇ
ਸਿੰਘਾਂ ਚਮੂ ਸੰਗ ਸੁਣਦਾਈ
ਸਤਿਗੁਰੂ ਮਹਾਰਾਜ ਜੀ ਦੇ ਨਾਲ ਸਿੰਘਾਂ ਦਾ ਜਿਹੜਾ ਦਲ ਹੈ ਸਾਧ ਸੰਗ ਜੀ ਉਹ ਚੱਲ ਪਿਆ
ਖੇਤ ਕਿਤਕਾ ਖੇਰ ਚਲੰਤੇ
ਕਿਤਨਾ ਸਰਕਾਰ ਖੇਲ ਰਹੇ ਸਤਿਗੁਰੂ ਮਹਾਰਾਜ ਜੀ ਚੱਲਦੇ ਨੇ,
ਇਹ ਤੁਧ ਬਿਜਰਤ ਸ੍ਰੀ ਭਗਵੰਤੇ
ਪਰਮੇਸ਼ਰ ਸਰੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਧਰ ਉੱਧਰ ਆਪਣੀ ਇੱਛਾ ਨਾਲ ਵਿਚਰ ਰਹੇ ਨੇ।
ਜਪ ਗ੍ਰਾਮ ਭਾਈ ਕੋ
ਜਹਾਂ ਸੰਜੀ ਭਾਈ ਦਾ ਜਪ ਚੱਕ ਪਿੰਡ ਸੀ, ਭਾਈ ਰਾਮ ਸਿੰਘ ਨੂੰ ਕਿਹਾ ਸੀ ਤੇਰਾ ਪਿੰਡ ਵੇਖਣਾ ਆ।
ਰਾਮ ਸਿੰਘ ਤਿਆਰੀ ਕੀ ਮਹਾ,
ਭਾਈ ਰਾਮ ਸਿੰਘ ਨੇ ਭਾਈ ਭਗਤੂ ਦਾ ਪੁੱਤਰ ਸੀ ਤਿਆਰੀ ਕੀਤੀ ਹੋਈ ਸੀ ਸਤਿਗੁਰਾਂ ਦੇ ਆਉਣ ਵਾਸਤੇ। ਸਾਂਝੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਕੇ ਚੱਕ ਪਹੁੰਚ ਗਏ ਨੇ।
ਅਰੇ ਨਿਹਾਲ ਸੇਵਕ ਜਾਲਾ,
ਆਪਣੇ ਸੇਵਕਾਂ ਨੂੰ ਸਾਹਿਬ ਸਾਂਝੀ ਜੋ ਨਿਹਾਲ ਕਰਨ ਵਾਲੇ ਨੇ।
ਜਿਸ ਆਗਮ ਨੂੰ ਪਹੁੰਚਿਆ ਗਾਰੀ,
ਸਤਿਗੁਰੂ ਮਹਾਰਾਜ ਜੀ ਦਾ ਆਉਣਾ ਦੇਖ ਕੇ ਵਿਚਾਰ ਕੇ ਤੇ ਅੱਗੇ ਸਾਹਿਬ ਸਾਂਝੀ ਪਿੰਡ ਦੇ ਤੋਂ ਸਿਆਣੇ ਸੱਜਣਾਂ ਨੂੰ ਲੈ ਕੇ ਭਾਈ ਰਾਮ ਸਿੰਘ ਜੀ ਬਾਹਰ ਆ ਕੇ ਮਿਲਿਆ।
ਰਾਮ ਨਰਨ ਪਰਬੰਧਨ ਧਾਰੀ,
ਸਾਰੇ ਪਿੰਡ ਦੇ ਲੋਕਾਂ ਦੇ ਸਮੇਤ ਸਤਿਗੁਰੂ ਮਹਾਰਾਜ ਜੀ ਨੂੰ ਮਸਤਕ ਨਵਾਇਆ।
ਜੇਕਰ ਸੰਗ ਅਗਰ ਹੋਇਆ ਚਾਲਾ,
ਸਤਿਗੁਰੂ ਮਹਾਰਾਜ ਨੂੰ ਨਾਲ ਲੈ ਕੇ ਅੱਗੇ ਹੋ ਕੇ ਚੱਲ ਪਿਆ।
ਰਾਮ ਸਿੰਘ ਕਰ ਭਾਉ ਵਸਾਲਾ,
ਭਾਈ ਰਾਮ ਸਿੰਘ ਜੀ ਬਹੁਤ ਮਨ ਦੇ ਪ੍ਰੇਮ ਕਰਕੇ
ਚੱਲ ਦਲ ਤਰਵਰ ਕੇ ਤਰੇ।
ਸਾਹਿਬ ਸਿੰਘ ਜੀ ਇੱਕ ਪਿੱਪਲ ਦਾ ਬਿਰਖ ਹੈ ਤੇ ਉਸ ਬਿਰਖ ਦੇ ਥੱਲੇ
ਰਚੀ ਧੋ ਸੀ ਤੁਲਤਾ ਕਰੇ,
ਧੋ ਕਹਿੰਦੇ ਨੇ ਉਹ ਜਿਹੜਾ ਠੰਡਾ ਕੀਤਾ ਥਾਂ ਹੈ ਜਿਸ ਦੇ ਆਸੇ ਪਾਸੇ ਦਸਾਂਗਣ ਗੱਡ ਕੇ ਉੱਤੇ ਬਿਰਖਾਂ ਦੀਆਂ ਹਰੀਆਂ ਟਾਹਣੀਆਂ ਪਾ ਕੇ ਆਸੇ ਪਾਸੇ ਲਾ ਕੇ ਮੋਟਾ ਰੇਤਾ ਪਾ ਕੇ ਤੇ ਵਿੱਚ ਪਾਣੀ ਛਿੜਕ ਕੇ ਪਾਣੀ ਦੇ ਠੰਡੇ ਘੜੇ ਰੱਖੇ ਹੋਏ ਨੇ ਕਿਉਂਕਿ ਗਰਮੀ ਦੇ ਰਸਤੇ ਇਸ ਤਰ੍ਹਾਂ ਝੌਂਪੜਾ ਬਣਾਇਆ ਸੀ ਸਤਿਗੁਰਾਂ ਦੇ ਬਹਿਣ ਵਾਸਤੇ ਤੇ ਉਹ ਤਿਆਰ ਕੀਤਾ ਹੋਇਆ ਸੀ।
ਗੁਰੂ ਉਤਾਰੇ
ਸਾਹਿਬ ਸੰਗ ਜੀ ਕੱਢ ਕੇ ਸਤਿਗੁਰਾਂ ਨੂੰ ਘੋੜੇ ਤੋਂ ਉਤਾਰਿਆ।
ਕੋ ਅੰਤਰ ਬਾਰੇ
ਘੋੜਾ ਸਤਿਗੁਰੂ ਮਹਾਰਾਜ ਜੀ ਨੇ ਛੱਡਿਆ ਤੇ ਉਸ ਝੌਂਪੜੇ ਦੇ ਵਿੱਚ ਲੈ ਗਏ।
ਦਿੱਤਾ ਮੋੜ ਸਗਲ ਥਰ ਡਾਲਾ,
ਹਾਂਜੀ ਫਿਰ ਪੜ
ਸਿੱਕਾ ਮੋਟ ਸਗਲ ਫਰ ਡਾਲਾ,
ਮੋਟਾ ਰੇਤਾ ਸਾਹਿਬ ਸੰਗੀ ਝੌਂਪੜੇ ਦੇ ਅੰਦਰ ਇਸਨੇ ਪਾਇਆ ਹੋਇਆ ਸੀ।
ਸ਼ੀਤਲ ਛਿੜਕਾ ਵਸਾਲਾ,
ਠੰਡਾ ਪਾਣੀ ਇਹਦੇ ਉੱਤੇ ਛਿੜਕਿਆ ਹੋਇਆ ਸੀ।
ਕੋਰੇ ਘਰੇ ਭਰੇ ਗਨ ਧਰੇ,
ਸੰਜੀ ਕੋਰੇ ਪਾਣੀ ਦੇ ਘੜੇ ਜਿਹੜੇ ਸੀ ਭਰ ਕੇ ਰੱਖੇ ਹੋਏ ਸਨ।
ਮਿੱਤਰ ਪ੍ਰਿਆਕ ਡਸਾਵਨ ਕਰੇ,
ਇਸਦੇ ਅੰਦਰ ਸੁੰਦਰ ਪਲਮ ਜਿਹੜਾ ਉਡਾਇਆ ਹੋਇਆ ਸੀ।
ਆਸ ਧਰਮ ਸਿੱਤ ਸਹਿਤ ਨਹਾ,
ਔਰ ਚਿੱਟਾ ਬਿਸਤਰਾ ਇਸ ਪਲਮ ਦੇ ਉੱਤੇ ਬਚਾਇਆ ਹੋਇਆ ਸੀ।
ਨੈਟ ਗੁਰੂ ਨੇ ਬਾਸ ਉਤਾਰਾ,
ਸਤਿਗੁਰੂ ਮਹਾਰਾਜ ਜੀ ਨੇ ਪਲਮ ਦੇ ਉੱਤੇ ਬੈਠ ਕੇ ਇਸ ਤਰ੍ਹਾਂ ਵਚਨ ਉਚਾਰਿਆ।
ਬੇ ਰਾਮ ਸਿੰਘ ਕਹਿ ਜੋਈ,
ਮਹਾਰਾਜ ਕਹਿੰਦੇ ਸੁਣ ਬੇ ਰਾਮ ਸਿੰਘ, ਬੇ ਰਾਮ ਸਿੰਘ ਸੁਣ, ਤੇ ਤੂੰ ਜਿਹੜਾ ਕਹਿੰਦਾ ਸੀ ਨਾ
ਸਪਤ ਵਿਸ਼ਾਲ ਗ੍ਰਾਮ ਹਮ ਹੋਈ,
ਸਾਡੇ ਇਲਾਕੇ ਚ ਤਾਂ ਬਹੁਤ ਸਾਰੀਆਂ ਹਨੇਰੀਆਂ ਆਉਣੀਆਂ ਤੇ ਗਰਮੀ ਬੜੀ ਹੁੰਦੀ ਹੈ।
ਬਲੋਕਨ ਸੁੰਦਰ ਥਾਨ,
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਰਾਮ ਸਿੰਘ ਤਾਂ ਬੜਾ ਸੁੰਦਰ ਦਾ ਝੌਂਪੜਾ ਬਣਾਇਆ ਹੋਇਆ,
ਜਮਨਾ ਕੇ ਧੂਲ ਸਮਾਨ,
ਸਤਿਗੁਰੂ ਪੌਂਟੇ ਸਾਹਿਬ ਰਹੇ ਸੀ, ਬੜੀਆਂ ਠੰਡੀਆਂ ਹਵਾ ਚੱਲਦੀਆਂ ਸੀ। ਮਹਾਰਾਜ ਕਹਿੰਦੇ ਤਾਂ ਪੌਂਟੇ ਸਾਹਿਬ ਦੀ ਜਮਨਾ ਦਾ ਕਿਨਾਰਾ ਬਣਾਤਾ ਤਾ ਠੰਡਾ,
ਮਾਓ ਪੌਂਟੇ ਕੇ ਸਮੇਂ ਆਈ,
ਕਹਿੰਦੇ ਆ ਹਵਾ ਵੀ ਠੰਡੀ, ਜਦੋਂ ਬਾਹਰੋਂ ਹਵਾ ਆਉਂਦੀ ਸੀ ਤੇ ਉਹ ਵੀ ਛਿੜਕਾਅ ਕੀਤਾ ਹੋਇਆ ਸੀ ਉਹਨਾਂ ਟਾਹਣੀਆਂ ਦੇ, ਹਵਾ ਠੰਡੀ ਹੋ ਕੇ ਆ ਰਹੀ, ਕਹਿੰਦੇ ਤਾਂ ਪੌਂਟੇ ਸਾਹਿਬ ਦੀ ਹਵਾ ਆ ਰਹੀ ਆ।
ਰੇਸ਼ਮ ਕੀ ਸਭ ਤਪਤ ਮਟਾਈ,
ਇਹਨੇ ਤਾਂ ਸਾਰੀ ਜਿਹੜੀ ਰੇਸ਼ਮ ਹਾੜ ਤੇ ਜੇੜ ਦੀ ਰੋਦੀ ਤਪਤ ਹੈ ਨਾ ਸਭ ਮੇੜ ਦਿੱਤੀ ਆ।
ਗੁਰੂ ਭਗਵਾਨ ਨੂੰ
ਇਸ ਤਰ੍ਹਾਂ ਭਾਈ ਰਾਮ ਸਿੰਘ ਨੂੰ ਸਾਹਿਬ ਸੰਗੀ ਸਲਾਹ ਕੇ ਸਤਿਗੁਰਾਂ ਨੇ
ਭੈਂਸ ਤੇਰਾ ਸੁੱਖ ਦੇਖ ਸਾਨੂੰ,
ਇਹ ਸੁੰਦਰ ਥਾਂ ਦੇਖ ਕੇ ਇਹਦੇ ਉੱਤੇ ਇਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਟਿਕ ਗਏ ਤੇ ਇਸਦੀ ਬੜੀ ਸਿਫਤ ਕੀਤੀ ਇਸ ਥਾਂ ਦੀ।
ਕਰਾਵਤ ਭਇਓ ਵਿਸਾਲਾ,
ਭਾਈ ਰਾਮ ਸਿੰਘ ਨੇ ਸਾਹਿਬ ਸੰਗੀ ਲੰਗਰ ਜਿਹੜਾ ਸੀ ਤਿਆਰ ਕਰਵਾਇਆ,
ਮਾਨ ਪਰੋਸ ਲਿਆ ਤਤਕਾਲਾ,
ਸੁੰਦਰ ਪਰੋਸ ਕੇ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਭੋਜਨ ਲਿਆਂਦਾ।
ਮਨ ਭਾਵਨ ਸ੍ਰੀ ਪ੍ਰਭ ਜੀ ਖਾਏ,
ਮਨ ਭਾਵਨਾ ਭੋਜਨ ਜਿਹੜਾ ਸੀ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਚੱਕਿਆ।
ਅਪਰ ਦੇਖ ਸਭ ਤੋਂ ਵਰਤਾਏ,
ਹੋਰ ਜਿਹੜਾ ਲੰਗਰ ਸੀ ਸਾਰੀਆਂ ਸੰਗਤਾਂ ਨੂੰ ਵਰਤਾ ਦਿੱਤਾ।
ਸੁੰਦਰੀ ਸਾਹਿਬ ਦੇਵੀ ਦੋਏ,
ਤੇ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਵੀ ਸਾਹਿਬ ਸੰਗ ਜੀ ਨਾਲ ਹੀ ਸੀ ਤੇ ਇਹਨਾਂ ਦੀ ਸੇਵਾ ਕੀਤੀ।
ਉਤਾਰ ਸੇਵ ਕਰ ਸੋਏ,
ਆਪਣੇ ਘਰ ਦੇ ਚ ਉਤਾਰ ਕੇ ਤੇ ਸੇਵਾ ਕੀਤੀ ਬੜੀ ਭਾਰੀ।
ਦਿਆਲ ਦਾਸ ਸੁਣ ਪ੍ਰਭ ਆਗਮ ਨੂੰ,
ਇਧਰੋਂ ਭਾਈ ਦਿਆਲ ਦਾਸ ਜਿਹੜਾ ਸੀ ਤੇ ਹੈ ਤਾਂ ਇਹ ਬੰਸ ਇੱਕੋ ਹੀ ਹੈ ਨਾ, ਤੇ ਭਾਈ ਗੌਰਾ ਵੱਡਾ ਪੁੱਤਰ ਸੀ ਜੀਵਨ ਦਾ, ਉਹਦਾ ਪੁੱਤਰ ਦਿਆਲ ਦਾਸ ਸੀ, ਤੇ ਭਾਈ ਰਾਮ ਸਿੰਘ ਭਾਈ ਭਗਤ ਦੇ ਜੀਵਨ ਜੀਵਨ ਦਾ ਤੇ ਛੋਟਾ ਪੁੱਤਰ ਸੀ, ਇਸ ਵਾਸਤੇ ਵੱਡਾ ਪੁੱਤਰ ਸੀ ਤੇ ਚਾਚੇ ਤਾਏ ਦੇ ਭਰਾ ਲੱਗਦੇ ਸੀ। ਕਹਿੰਦੇ ਦਿਆਲ ਦਾਸ ਨੇ ਸੁਣਿਆ ਕਿ ਸਤਿਗੁਰੂ ਆ ਗਏ ਨੇ, ਸਤਿਗੁਰੂ ਮਹਾਰਾਜ ਜੀ ਦਾ ਪਹਿਲਾਂ ਬਚਨ ਭਾਈ ਦਿਆਲ ਦਾਸ ਨੇ ਨਹੀਂ ਮੰਨਿਆ ਸੀ। ਦਮੇ ਸਾਹਿਬ ਪੁੱਛੋ ਉਤੋਂ ਦਰਸ਼ਨ ਕਰਨ ਵਾਸਤੇ ਗਿਆ ਸੀ। ਮਹਾਰਾਜ ਕਹਿੰਦੇ ਹੁਣ ਤੂੰ ਅਮਲ ਚੱਕ ਲਾ ਤੇ ਮਰਦਾਨ ਪੁਣੇ ਦੀ ਜਿਹੜੀ ਗੁਰੂ ਇਸ ਨੂੰ ਲਾ ਦੇ। ਪਰ ਕਹਿੰਦਾ ਨਹੀਂ ਜੀ, ਸਾਡੀ ਬਾਣ ਤੁਹਾਡੀ ਸੇਵਕ ਰਹੀ ਹੈ ਗੁਰਾਂ ਜੀ, ਮੈਂ ਇਸੇ ਤਰ੍ਹਾਂ ਠੀਕ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਚੰਗਾ ਕਿ ਜਾ, ਤੇਰਾ ਸਾਡੇ ਨਾਲ ਮਿਲਾਪ ਨਹੀਂ ਹੋ ਸਕਦਾ। ਹਾਂ ਜੀ, ਪੁੱਛੋ ਪਿੰਡ ਤੋਂ ਬਾਅਦ ਧੰਨ ਜੀ ਚੱਲ ਕੇ ਆ ਗਿਆ। ਭਾਈ ਰਾਮ ਸਿੰਘ ਦਾ ਚੱਕ ਪਿੰਡ ਨੇੜੇ ਸੀ।
ਚੰਨ ਸਰੋਜਨ ਸੀਸ
ਵਾਹਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਇਸ ਨੇ ਸਿਰ ਨਵਾਉਣਾ ਕੀਤਾ।
ਬੋਲੇ ਨਾ ਗੁਸਾਈ,
ਇਹ ਭਾਈ ਦਿਆਲ ਦਾਸ ਨੂੰ ਵੇਖ ਕੇ ਸਤਿਗੁਰੂ ਮਹਾਰਾਜ ਜੀ ਕੁਝ ਨੀ ਬੋਲੇ।
ਰਾਮ ਸਿੰਘ ਕਰ ਬੰਦ ਅਲਾਈ,
ਭਾਈ ਰਾਮ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ
ਕੀ ਬਾਣੀ ਕੋ ਪ੍ਰਭ ਇਹੋ।
ਕਹਿਣ ਲੱਗਾ ਸੱਚੇ ਪਾਤਸ਼ਾਹ, ਭਾਈ ਭਗਤੂ ਦੀ ਬਾਣੀ ਬਗੀਚੀ ਵਿੱਚੋਂ ਹੀ ਹੈ। ਭਾਈ ਦਿਆਲ ਦਾਸ ਸਾਡੇ ਪਰਿਵਾਰ ਦਾ ਮੈਂਬਰ ਹੀ ਹੈ।
ਆਪਣੋ ਜਾਣੋ ਕਿਰਪਾ ਕਰੇ ਹੋ,
ਆਪਣਾ ਸਿੱਖ ਜਾਣ ਕੇ ਮਹਾਰਾਜ ਦੇ ਉੱਤੇ ਕਿਰਪਾ ਕਰੋ।
ਕਸ਼ੂ ਨਾ ਬਖਾਨੇ ਹੋ,
ਸਾਰੇ ਦਾਸ ਸਿੰਘ ਜੀ ਕੋਈ ਰੋਕ ਨਹੀਂ ਕੀਤਾ, ਸਤਿਗੁਰਾਂ ਨੇ ਕੋਈ ਬੋਲ ਨਹੀਂ ਆਖਿਆ।
ਦੋਨੋਂ ਨੇ ਆਸੇ ਜਾਣੇ ਹੋ,
ਉਸ ਵੇਲੇ ਦੋਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਆਸੇ ਨੂੰ ਜਾਣ ਲਿਆ।
ਸਮਝਾਓ ਤੈ ਕਰਕੇ ਨਿਆਰੋ,
ਉਸ ਵੇਲੇ ਭਾਈ ਰਾਮ ਸਿੰਘ ਨੇ ਭਾਈ ਦਿਆਲ ਦਾਸ ਨੂੰ ਵੱਖਰਾ ਕਰਕੇ ਸਮਝਾ ਦਿੱਤਾ।
ਗੁਰੂ ਬਠਿੰਡੇ ਪ੍ਰਭੂ ਪਧਾਰੋ,
ਬਠਿੰਡੇ ਦੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਣਾ ਹੈ।
ਉੱਚੋ ਗ੍ਰਾਮ ਕੋ ਜਾਏ,
ਤੇ ਜਦੋਂ ਉੱਚੋ ਪਿੰਡ ਦੇ ਕੋਲ ਦੀ ਸਤਨਾ ਲੰਘਣਾ ਹੈ,
ਤੂੰ ਚੱਲ ਕਰ ਤਿਆਰੀ ਕਰਵਾਏ,
ਤੂੰ ਆਪਣੇ ਪਿੰਡ ਨੂੰ ਜਾ ਤੇ ਜਾ ਕੇ ਲੰਗਰ ਦੀ ਤਿਆਰੀ ਕਰਵਾ। ਜਦੋਂ ਸਤਿਗੁਰੂ ਉੱਥੇ ਨੇੜੇ ਆਏ ਤੇ ਬੇਨਤੀ ਕਰ ਲਈ, ਉਸ ਵੇਲੇ
ਦੇਗ ਮਸਾਲ ਕਰਾਹੋ ਕਰੀ ਜਾਏ,
ਕੜਾ ਪ੍ਰਚਾਰ ਦੀ ਦੇਗ ਜਿਹੜੀ ਬੜੀ ਭਾਰੀ ਬਣਾਵੇ।
ਅਰਜੀ ਗੁਰੂ
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਕੇ ਪ੍ਰਸੰਨ ਕਰ ਲਵੇ।
ਕਰ ਦਿਆਲ ਦਾਸ ਗਮਨਿਓ,
ਕਿਉਂਕਿ ਭਾਈ ਦਿਆਲ ਦਾਸ ਆਪਣੇ ਪੁੱਛੋ ਪਿੰਡ ਨੂੰ ਫੇਰ ਚਲੇ ਗਿਆ।
ਭੋਜਨ ਪੁੰਜ ਤਿਆਰ ਕਰਵਾਇਓ,
ਬੜੇ ਸੁੰਦਰ ਭੋਜਨ ਜਿਹੜੇ ਸੀ ਉਹ ਤਿਆਰ ਕਰਵਾਏ।
ਸਮਝਿਆ ਭਾਈ ਰਾਮ ਸਿੰਘ ਪ੍ਰਾਹੀ,
ਇੰਦਰ ਸਾਹਿਬ ਸਿੰਘ ਜੀ ਸ਼ਾਮ ਦਾ ਜਦੋਂ ਸਮਾਂ ਹੋ ਗਿਆ ਤੇ ਭਾਈ ਰਾਮ ਸਿੰਘ ਕਹਿਣ ਲੱਗਾ ਸਤਿਗੁਰਾਂ ਨੂੰ,
ਚਲੋ ਪ੍ਰਭੂ ਉਤਰੋ ਘਰ ਮਾਹੀ।
ਕਹਿਣ ਲੱਗਾ ਚਲੋ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੁਣ ਤੁਸੀਂ ਮੇਰੇ ਘਰ ਦੇ ਚੋਤਾਰਾ ਕਰੋ।
ਆਹੀ ਬਸੇ ਸੁਖਾਲੇ,
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਰਾਮ ਸਿੰਘ ਇੱਥੇ ਬੜੇ ਸੁਖਾਲੇ ਟਿਕੇ ਹੋਏ ਹਨ।
ਆਚੋ ਥਾਨ ਪਸੰਦ ਹਮਾਰੇ,
ਇਹ ਬੜਾ ਚੰਗਾ ਥਾਂ ਤੇ ਸਾਡੇ ਪਸੰਦ ਹੈ।
ਕਰੋ ਗੁਰੂ ਪਗ ਪੰਗਜ ਪਾਵਨਾ,
ਭਾਈ ਰਾਮ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਘਰ ਦੇ ਚ ਆਪਣੇ ਪਵਿੱਤਰ ਚਰਨ ਪਾਓ, ਉਹਨੂੰ ਪਵਿੱਤਰ ਕਰੋ।
ਸਦਨ ਹਮਾਰੇ ਹੈ ਪਾਵਨਾ,
ਤੇ ਸਾਡੇ ਘਰ ਤੁਹਾਡੇ ਚਰਨ ਪਾਉਣ ਦੇ ਨਾਲ ਪਵਿੱਤਰ ਹੋ ਜਾਣਗੇ।
ਬਿਨੇ ਬਖਾਨ ਪੱਲੇ ਕਰ ਚੱਲਾ,
ਭਾਈ ਰਾਮ ਸਿੰਘ ਸਾਹਿਬ ਸਿੰਘ ਜੀ ਬੇਨਤੀ ਕਰਕੇ ਸਤਿਗੁਰਾਂ ਨੂੰ ਆਪਣੇ ਘਰ ਵਿੱਚ ਲੈ ਚੱਲਿਆ।
ਇੱਕ ਬਮਾਤ ਇਸ ਕੀ ਤਿਸ ਕਾਲਾ,
ਤੇ ਕਿਉਂਕਿ ਬਮਾਤ ਕਹਿੰਦੇ ਦੂਜੀ ਮਾਤਾ ਨੂੰ ਦੋ ਵਿਆਹ ਸੀ ਨਾ, ਤੇ ਇਸ ਵਾਸਤੇ ਇੱਕ ਦੇ ਭਾਈ ਰਾਮ ਸਿੰਘ ਜੀ ਦਾ ਭਰਾ ਸੀ ਤੇ ਫਤਿਹ ਸਿੰਘ ਦੂਜੀ ਦੇ ਤਾਕੂ ਤੇ ਬਾਕੂ ਸਿੰਘ ਸਨ, ਤੇ ਇਸ ਵਾਸਤੇ ਵਿਚਾਲੇ ਕੰਧੇ ਸੀ ਤੇ ਔਰ ਸਾਹਿਬ ਸਿੰਘ ਜੀ ਇਸ ਦੀ ਮਾਤਾ ਹੀ ਲੱਗਦੀ ਸੀ ਉਹਦੀ, ਤੇ ਉਹ ਨਾਲ ਸਾਹਿਬ ਸਿੰਘ ਜੀ ਮਤਰੇਈ ਮਾਂ ਦਾ ਘਰ ਸੀ।
ਸੁਖਮਤ ਖੇਸ ਸੁਪਦ ਅਸ਼ੇਰਾ,
ਤੇ ਉਹ ਤਰੀਕਾ ਜਾਣ ਕੇ ਇਹਦੇ ਘਰ ਵਿੱਚ ਨਹੀਂ ਆਉਣੀ ਚਾਹੁੰਦੀ ਸੀ, ਤੇ ਔਰ ਸਾਹਿਬ ਸਿੰਘ ਜੀ ਸਤਿਗੁਰਾਂ ਦੀ ਭਾਵਨਾ ਬੜੀ ਸੀ। ਸਫੈਦ ਕਹਿੰਦੇ ਕੱਪਿਆ ਹੋਇਆ ਥਾਂ ਬਰੀਕ ਤੇ ਬਸਤਰ,
ਪੁੰਜ ਪਰ ਪਰਸ ਪਾਏ ਮਗੇਰਾ,
ਤੇ ਸਾਹਿਬ ਸਿੰਘ ਜੀ ਉਹਨੂੰ ਛੁਪਾ ਕੇ ਨਾ ਤੇ ਆਪਣੇ ਪੱਲੇ ਨਾਲ ਤੇ ਸਤਿਗੁਰਾਂ ਦੇ ਰਸਤੇ ਵੱਲ ਨੂੰ ਤੱਕੀ ਜਾ ਰਹੀ ਸੀ।
ਰਾਮ ਸਿੰਘ ਕੇ ਸਦਰ ਨਾ ਜਾਵੋ,
ਤੇ ਮੈਂ ਰਾਮ ਸਿੰਘ ਦੇ ਘਰ ਦੇ ਵਿੱਚ ਨਹੀਂ ਜਾਣਾ, ਲੜਾਈ ਹੋਈ ਸੀ ਪਹਿਲਾਂ ਘਰਾਂ ਵਿੱਚ,
ਆਵੇ ਗੁਰ ਅਗਲ ਚੜਾਵੋ।
ਤੇ ਜਦੋਂ ਸਤਿਗੁਰੂ ਮਹਾਰਾਜ ਜੀ ਉੱਧਰ ਆਏ ਤੇ ਔਰ ਘਰ ਵਿੱਚ ਬਣ ਲੱਗੇ ਤੇ ਮਹਾਰਾਜ ਨੂੰ ਪਹਿਲਾਂ ਮੇਰੇ ਥਾਂ ਚੜਾ ਦੇਣਗੇ।
ਇਮ ਧਰ ਕਰ ਥਰੀ ਅਗਾਰੀ,
ਕਿਉਂ ਸਾਹਿਬ ਸਿੰਘ ਜੀ ਉਹ ਥਾਂ ਲੈ ਕੇ ਅੱਗੇ ਖੜੀ ਸੀ ਓਹਲੇ ਹੋ ਕੇ,
ਸਤਿਗੁਰ ਜਾਨੀ ਤੇ ਵਿੱਚ ਸਾਰੀ।
ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਦੇ ਮਨ ਦੀ ਭਾਵਨਾ ਜਾਣ ਲਈ,
ਜਾਣ ਤਿਸ ਕੀ ਦਿਸ ਜਵੈ,
ਸਤਿਗੁਰੂ ਮਹਾਰਾਜ ਜੀ ਨੇ ਜਾਣ ਕੇ ਭਾਵਨਾ ਤੇ ਉਸ ਦੀ ਤੱਕ ਨੂੰ ਸਾਹਿਬ ਸਿੰਘ ਜੀ ਮੁੜ ਪਏ।
ਰਾਮ ਸਿੰਘ ਬੋਲੋ ਭਗਤ
ਭਾਈ ਰਾਮ ਸਿੰਘ ਜੀ ਕਾਲੀ ਦੇ ਨਾਲ ਉਸਲੇ ਬਚਨ ਬੋਲਿਆ
ਇਤਿਹਾਸ ਸਵਾਮੀ
ਮਹਾਰਾਜ ਇੱਧਰ ਆਓ ਇੱਧਰ ਆਓ ਸਤਿਗੁਰੂ ਜੀ ਇੱਧਰ ਆਪਣਾ ਘਰ ਹੈ
ਤੂੰ ਭਾਖਿਓ ਅੰਤਰਜਾਮੀ
ਮਹਾਰਾਜ ਕਹਿੰਦੇ ਭਾਈ ਰਾਮ ਸਿੰਘ ਤੂੰ ਚੱਲ ਅਸੀਂ ਆਉਂਦੇ ਹਾਂ ਅੰਤਰਜਾਮੀ ਸਤਿਗੁਰਾਂ ਨੇ ਉਹ ਕਹਿ ਦਿੱਤਾ
ਆਏ ਹੈ ਕੁਛ ਕੰਮ
ਕਹਿੰਦੇ ਅਸੀਂ ਤੇਰੇ ਘਰ ਵੀ ਆਉਂਦੇ ਤੇ ਸਾਨੂੰ ਕੁਝ ਕੰਮ ਹੈ
ਪੁਰਤ ਗਏ ਪੌੜੀ
ਤੇਸਰਾ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਉਸ ਇਸਤਰੀ ਦੇ ਵੀ ਦੂਜੀ ਮਾਤਾ ਦੇ ਘਰ ਵਿੱਚ ਚਲੇ ਗਏ
ਕਿਉਂ ਪ੍ਰੇਮਾ ਮਾਤੇ ਤ੍ਰੀ ਜਾਨੀ
ਜਾਣਿਆ ਕਿ ਸਾਡੇ ਮਨ ਦਾ ਪ੍ਰੇਮ ਹੈ ਉਸ ਇਸਤਰੀ ਨੇ ਜਾਣਿਆ ਕਿ ਮੇਰੇ ਮਨ ਦਾ ਪ੍ਰੇਮ ਜਾਣ ਕੇ
ਤਾਏ ਚਰਨ ਪੰਕਜ ਪੰਕਜ ਲਪਟਾਨੀ
ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸਤਸੰਗ ਜੀ ਉਸਨੇ ਸੇਸ ਨਵਾਇਆ
ਖੇਸ ਭੇਟ ਦੇ ਘਰ ਹਰ ਖਾਈ
ਖੇਸ ਭੇਟਾ ਵਿੱਚ ਦੇਖ ਕੇ ਸਤਿਗੁਰਾਂ ਨੂੰ ਬਹੁਤ ਪ੍ਰਸੰਨ ਹੋਏ
ਧੰਨ ਧੰਨ ਗੁਰ ਔਰ ਲੱਖ ਪਾਈ
ਧੰਨ ਹੋ ਧੰਨ ਹੋ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਆਪਣੇ ਮਨ ਦੀ ਸ਼ਰਧਾ ਪ੍ਰਗਟ ਕੀਤੀ
ਰਾਮ ਸਿੰਘ ਕੀ ਦਿਸਪਨ ਆਏ
ਸਤਿਗੁਰੂ ਮਹਾਰਾਜ ਜੀ ਭਾਈ ਰਾਮ ਸਿੰਘ ਦੀ ਤਰਫ ਨੂੰ ਆ ਗਏ
ਅਗਰ ਹੋਏ ਨਿਜ ਘਰ ਪਿਸਵਾਏ
ਭਾਈ ਰਾਮ ਸਿੰਘ ਨੇ ਅੱਗੇ ਹੋ ਕੇ ਆਪਣੇ ਘਰ ਦੇ ਸਤਿਗੁਰੂ ਮਹਾਰਾਜ ਨੂੰ ਪ੍ਰਵੇਸ਼ ਕੀਤਾ
ਘਰ ਪਰ ਕਾਚੋ ਹੁਤੋ ਚਵਾਰਾ
ਇਹ ਭਾਈ ਰਾਮ ਸਿੰਘ ਦੇ ਘਰ ਦੇ ਉੱਤੇ ਇੱਕ ਕੱਚਾ ਚਵਾਰਾ ਪਾਇਆ ਹੋਇਆ ਸੀ
ਮੈਂ ਚਾਹੋ ਕਰੇ ਉਤਾਰਾ
ਇਹ ਚਾਹੁੰਦਾ ਸੀ ਕਿ ਚਵਾਰੇ ਦੇ ਸਤਿਗੁਰੂ ਮਹਾਰਾਜ ਜੀ ਦਾ ਉਤਾਰਾ ਕਰਾਂ
ਰਾਮ ਸਿੰਘ ਦੇ ਘਰ ਵਿੱਚ ਜਾਣਾ
ਤੇ ਰਾਮ ਸਿੰਘ ਦੇ ਸਾਥ ਸਿੰਘ ਜੀ ਘਰ ਦੇ ਵਿੱਚ ਤੇ ਜਾ ਕੇ
ਧਰੀ ਸੁਪਾਨਾ
ਤੇ ਕਾਠ ਲੱਕੜ ਦੀ ਪੌੜੀ ਚਵਾਰੇ ਨੂੰ ਸਾਥ ਸਿੰਘ ਜੀ ਚੜ੍ਹਨ ਵਾਸਤੇ ਬਣਾਈ ਹੋਈ ਸੀ
ਬਾਤੂ ਸਿੰਘ ਕੇ ਘਰ ਮੈਂ ਜੋਏ
ਬਾਤੂ ਸਿੰਘ ਸਾਥ ਸਿੰਘ ਜੀ ਇਸ ਦੀ ਤੇ ਦੂਜਾ ਭਰਾ ਸੀ ਜਿਹੜਾ ਸੀ ਤੇ ਉਹਦੇ ਘਰ ਦੇ
ਚੰਨ ਸੁਪਾਨ ਮ੍ਰਿਤ ਕਾ ਸੋਏ
ਘਰ ਦੇ ਸਾਥ ਸਿੰਘ ਜੀ ਮਿੱਟੀ ਦੀਆਂ ਇੱਟਾਂ ਦੀ ਪੌੜੀ ਜਿਹੜੀ ਸੀ ਚੜ੍ਹਾਈ ਹੋਈ ਸੀ ਬਣਾ ਕੇ
ਮਮ ਸ਼ਰੀ ਕੇ ਸਦਨ ਨਾ ਜਾਏ
ਭਾਈ ਰਾਮ ਸਿੰਘ ਨੇ ਸੋਚਿਆ ਵੀ ਮੇਰੇ ਤਰੀਕੇ ਦੇ ਘਰ ਦੇ ਸਤਿਗੁਰੂ ਮਹਾਰਾਜ ਜੀ ਨਾ ਜਾਣ
ਕਾਸ਼ਟ ਪੌੜੀ ਗੁਰੂ ਚੜਾਏ
ਲੱਕੜ ਦੀ ਪੌੜੀ ਦੇ ਸਵਾਮੀ ਸਾਥ ਸਿੰਘ ਜੀ ਸਤਿਗੁਰੂ ਮਹਾਰਾਜ ਜੀ ਨੂੰ ਉੱਤੇ ਇਸ ਨੇ ਚੜਾਉਣਾ ਕੀਤਾ
ਉੱਪਰ ਚੜ ਅਵਲੋਕੀ ਜਵੈ
ਸਤਿਗੁਰੂ ਮਹਾਰਾਜ ਜੀ ਨੇ ਉੱਤੇ ਚੜ ਕੇ ਤੇ ਨਾਲ ਦੀ ਪੌੜੀ ਦੂਜੇ ਘਰ ਦੀ ਵੇਖੀ
ਮੁਕਤੇ ਫਰਮਾਇਓ
ਮੁਕਤ ਸਤਿਗੁਰੂ ਮਹਾਰਾਜ ਜੀ ਨੇ ਫਰਮਾਉਣਾ ਕੀਤਾ
ਇਹ ਕਿਆ ਰਾਮ ਸਿੰਘ ਤੈ ਬਿਨਾ
ਕਹਿੰਦੇ ਉਹ ਭਾਈ ਰਾਮ ਸਿੰਘ ਇਹ ਤੂੰ ਕੀ ਕੀਤਾ ਹੈ
ਕਠਿਨ ਥਾਨ ਕੋ ਮਾਰਗ ਦੀਨਾ
ਤੂੰ ਚਵਾਰੇ ਦੇ ਉੱਤੇ ਚੜ੍ਹਨ ਵਾਸਤੇ ਸਾਨੂੰ ਔਖੇ ਰਸਤੇ ਰਾਹੀਂ ਚੜ੍ਹਾਉਣਾ ਕੀਤਾ
ਕਰਤ ਸਰੀਕਾ ਇੱਥੇ ਚੜ੍ਹਾਏ
ਤੂੰ ਸਰੀਕਾਬਾਜ਼ੀ ਕਰਦਿਆਂ ਸਾਨੂੰ ਇਹ ਲੱਕੜ ਦੀ ਪੌੜੀ ਚੜ੍ਹਾਉਣਾ ਕੀਤਾ
ਐਸੇ ਮੈਂ ਤੁਝਕੋ ਬਣ ਆਏ
ਤੇਰੇ ਵਰਗੇ ਸਿਆਣੇ ਬੰਦਿਆਂ ਨੂੰ ਇਹੋ ਜਿਹੀ ਗੱਲ ਨਹੀਂ ਬਣ ਆਉਂਦੀ
ਬਸੇ ਰਾਤ ਕੋ ਤੁਸੇ ਚਵਾਰੇ
ਤੇਰੇ ਵਾਸਤੇ ਉਸੇ ਚਵਾਰੇ ਦੇ ਸਤਿਗੁਰੂ ਮਹਾਰਾਜ ਜੀ ਨੇ ਰਾਤ ਰਹਿਣਾ ਕੀਤਾ
ਸਨਾਨ ਸਕਾਰੇ
ਤੇਰੇ ਸਾਥ ਸੰਜੀ ਸਤਿਗੁਰੂ ਮਹਾਰਾਜ ਜੀ ਨੇ ਇਸ਼ਨਾਨ ਕੀਤਾ
ਉਤਰੇ ਮ੍ਰਿਤਕਾ ਕੀ ਸੋਪਾਨ
ਤੇ ਫਿਰ ਜਿਹੜੀ ਮਿੱਟੀ ਦੀ ਪੌੜੀ ਸੀ ਦੂਜੇ ਘਰ ਦੇ ਭਾਈ ਬਸਤੂ ਦੀ ਉੱਧਰ ਦੀ ਮਹਾਰਾਜ ਨੇ ਉਤਰਨਾ ਕੀਤਾ
ਬਸਤੂ ਸਿੰਘ ਤਖਤੂ ਸਿੰਘ ਜਾਨ
ਤੇ ਭਾਈ ਬਸਤੂ ਸਿੰਘ ਤੇ ਭਾਈ ਤਖਤੂ ਸਿੰਘ ਜੀ ਦੋਵੇਂ ਭਰਾ ਸਨ
ਪਲੰਘ ਦਸਾਏ ਗੁਰੂ ਬੈਠਾਏ
ਪਲੰਘ ਡਾ ਕੇ ਆਪਣੇ ਘਰ ਦੇ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਇਆ
ਇੱਕੋ ਮਾਸੇ ਭੋਰ ਚੜਾਏ
ਸਤਿਗੁਰੂ ਮਹਾਰਾਜ ਨੂੰ ਭੇਟਾ ਚੜਾਈ ਮੱਥਾ ਟੇਕਣਾ ਕੀਤਾ
ਇੱਕ ਬਾਲਕ ਤਿੰਨ ਕੋ ਤਵ ਆਇਓ
ਇੱਕ ਸਤਸੰਗ ਜੀ ਬਾਲਕ ਜਿਹੜਾ ਸੀ ਨਾ ਭਾਈ ਬਸਤੂ ਦਾ ਪੁੱਤਰ ਸੀ ਇਹ ਤੇ ਇਸ ਵਾਸਤੇ ਇਹ ਆ ਗਿਆ
ਸ੍ਰੀ ਪ੍ਰਭ ਕੋ ਅੰਗ ਵਿਖੇ ਬਿਠਾਇਓ
ਵਾਹਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰ ਦੇ ਨਾਲ ਸਤਸੰਗ ਜੀ ਇਸ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ
ਰਾਮ ਸਿੰਘ ਅਵਲੋਕ ਝਿਰਕਾ
ਰਾਮ ਸਿੰਘ ਨੇ ਵੇਖ ਕੇ ਤੇ ਬੱਚੇ ਨੂੰ ਸਤਸੰਗ ਜੀ ਝਟਕਾ ਮਾਰਿਆ
ਅਦਬ ਨਹੀਂ ਤੁਮਰਾ ਕਿਉਂ ਬੁਰਕਾ
ਕਹਿੰਦਾ ਉਹ ਬੱਚੇ ਤੋਂ ਸਤਿਗੁਰੂ ਮਹਾਰਾਜ ਜੀ ਦਾ ਸਤਿਕਾਰ ਕਿਉਂ ਨਹੀਂ ਰੱਖਿਆ
ਮਸਤ ਆਦਿ ਸ਼ੋਭੇ ਜਨ ਨਾਹੀ
ਇਸ ਵਾਸਤੇ ਸਤਿਗੁਰਾਂ ਦੇ ਪਵਿੱਤਰ ਵਸਤਰ ਨੇ ਤੇ ਤੂੰ ਸਤਿਗੁਰੂ ਮਹਾਰਾਜ ਜੀ ਦੇ ਵਸਤਰਾਂ ਨੂੰ ਚੋਣਾ ਨਹੀਂ ਸੀ
ਕਰੋ ਅਵਗਿਆ ਅੰਕ ਬਿਠਾਈ
ਤੇ ਤੂੰ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਦੀ ਗੋਦੀ ਵਿੱਚ ਬੈਠ ਕੇ ਤੇ ਬਹੁਤ ਹੀ ਅਵਗਿਆ ਨਿਰਾਦਰ ਕੀਤਾ ਹੈ
ਕਿਉਂ ਪ੍ਰਭੂ ਨਹੀਂ ਝਿਰਕਣ ਬਾਛੋ
ਭਾਈ ਰਾਮ ਸਿੰਘ ਨੂੰ ਕਹਿਣ ਲੱਗੇ ਭਾਈ ਤੂੰ ਝਟਕਣਾ ਨਾ ਕਰ ਬੱਚੇ ਨੂੰ
ਇਹ ਵੀ ਪੁਰਖ ਹੋਏ ਹੈ ਆਸੋ
ਕਹਿੰਦੇ ਇਹ ਵੀ ਮਹਾਂਪੁਰਸ਼ ਹੋਵੇਗਾ ਬਹੁਤ ਚੰਗਾ
ਇੱਕ ਤਰੰਗਮ ਕੋ ਸ਼ਿੰਗਾਰ
ਘੋੜਾ ਸਾ ਸੰਜੀ ਸ਼ਿੰਗਾਰ ਕੇ ਜੀ ਇੱਕ ਸੌ ਰੁਪਇਆ ਜਿਹੜਾ ਸੀ ਉਹ ਹੱਥ ਵਿੱਚ ਲੈਣਾ ਕੀਤਾ
ਰਾਮ ਸਿੰਘ ਇਤਵੇ ਉਪਾਏ ਨਾ
ਤੇ ਇਹ ਸਭ ਸੰਤ ਜੀ ਭਾਈ ਸਤੂ ਤੇ ਵਸਤੂ ਨੇ ਭੇਟਾ ਰੱਖਣਾ ਕੀਤੇ
ਨਹੀਂ ਪ੍ਰਭੂ ਕੋ ਧਰ ਸਿਰ ਪਾਏ ਨਾ
ਭਾਈ ਰਾਮ ਸਿੰਘ ਨੇ ਸਭ ਸੰਤ ਜੀ ਇਹ ਵਸਤੂ ਇੱਕ ਘੋੜਾ ਤੇ 100 ਰੁਪਇਆ ਸਤਗੁਰਾਂ ਨੂੰ ਭੇਟਾ ਕੀਤਾ
ਤੁਸੀਂ ਕਰੀ ਮਨ ਬਾਸ਼ਦ ਦੀਨਾ
ਤੇ ਸਤਗੁਰੂ ਮਹਾਰਾਜ ਜੀ ਨੇ ਖੁਸ਼ੀ ਕੀਤੀ ਤੇ ਮਨ ਨੇ ਸਤਾ ਸੰਤ ਜੀ ਇਸ ਨੂੰ ਵਰ ਦਿੱਤੇ
ਕਹਿ ਕੇ
ਸਤਿਗੁਰੂ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਾਇਆ।